خریدنے کی طرف وہ جا سکتے ہیں. اچھا مان لیں کہ وہ بھی استعمال نہیں کرتے اور فنڈ کا بندوبست ہو جاتا ہے اور اس کو چلنے دیا جاتا ہے, اور یہ یاد رہے کہ صرف 20 سال دینا ہے, تو بچے کی ایج جب اگر 11 سال کا بچہ ہے تو 31 سال پہ ڈن ہو گئے, کوئی پیمنٹ اور نہیں کرنی. اب اگر آپ یہ دیکھیں کہ بچہ ایک انسان بن کے ریٹائر ہو رہا ہے 65 کی ایج میں, تو ہر سال اگر 12-15 ہزار ڈالر اس میں سے نکلوا رہا ہے جسٹ فار سپلیمنٹنگ اپ ہز اور ہر اون ریٹائرمنٹ, اور 85 کی ایج تک وہ نکلواتا رہتا ہے, تو اس کے باوجود اس کے اکاؤنٹ میں 4 لاکھ ڈالر ابھی بھی پڑے ہیں.
یعنی یو ہیڈ ٹو پے سے وٹ ایور اماؤنٹ, منیمم اماؤنٹ یو سیڈ 100 ڈالرز پر منتھ کے لحاظ سے, یو ہیو ٹو پے اٹ فار 20 ایئرز.
بالکل
اس میں کمپاؤنڈنگ ہو رہی ہے.
فردر
انفارمیشن کے لیے آپ جناب فضل ودود صاحب کو کال کر لیجیے 4674285.
سر
It is really a good plan.
اور وہی بات ہے کہ یہ بات بھی اسی طرح ہوئی تھی کہ کسی کے بہت پہلے بات ہو رہی تھی کہ یار ایسی چیز ہو جو کہ بچوں کے لیے کیا جائے. اور اس میں آپ یہ دیکھیں کہ ایک بچہ آج کا کل 60 میں موسٹ لائکلی ماں باپ رہیں یا نہ رہیں وہ سوچیں گے کہ میرے ماں باپ نے میری ریٹائرمنٹ تک کی پلاننگ کی ہوئی تھی.
اللہ کرے ہمارے بچے نیک سالے اور لائک ہوں. اور 6472864285 بچوں کے لیے بڑا خوبصورت فنڈ مجھے لگا. آپ اگر آپ کے بچے چھوٹے ہیں تو یو مسٹ تھنک اباؤٹ اٹ. فضل ودود صاحب کا نمبر 6472864285 2864285. اور بتائیے سر.
ہاں جی, اور اس میں ایک جو اس سے بھی اچھی بات یہ ہے کہ یہ گارنٹیڈ ہے, اماؤنٹس اس میں
اچھا
ایون گارنٹیز موجود ہیں, تو یہ اپنی مرضی کے حساب سے. اس کے علاوہ جو میری اسپیشلٹی 27 ایئرس کا میرا آل ٹوگیدر ایکسپیرئنس ہے, 25 سال میں نے انڈر رائٹنگ کی ہے, پروڈکٹ ڈیزائننگ اور انڈر رائٹنگ اور رسک مینجمنٹ. جب فائل جاتی ہے تو مختلف میڈیکل کنڈیشنز میں جو لوگ ہیں اور جو سمجھتے ہیں کہ ان کو کسی وجہ سے انشورنس مل نہیں سکتی یا مہنگی مل رہی ہے, تو میں ان سے یہ انہیں سجیسٹ کروں گا کہ ایک دفعہ مجھ سے بات کرنے میں کوئی حرج نہیں ہے. انشاءاللہ تعالی ایک دفعہ پلان بتا دیں گے, اس کے بعد اگر انہیں اچھا لگے تو کال کریں. نو کمٹمنٹ, نو اوبلیگیشن, اور مشورے کی کوئی فیس نہیں.
نمبر دیجیے اپنا
6472865. جن کے پاس انشورنس ہے میں ان کا فری ریویو کر سکتا ہوں,
کیونکہ نیڈز چینج ہوتی ہیں.
نیڈز چینج ہوتی رہتی ہیں.
اکثر ریلز اکثر انشورنس والے کہتے ہیں کہ آپ اپنی پالیسی کو ریویو کروائیں. کیوں ریویو کرنا ضروری ہے؟
گریٹ کوسچن. ایکچولی ریویو جس وقت بھی کوئی چینج ہے, فار ایگزامپل اکثر ہم ریئل اسٹیٹ میں لوگ گھر چینج کرتے رہتے ہیں, دیٹس اے گڈ ٹائم ٹو ڈو اٹ. آپ کی فیملی کے سائز میں کوئی تبدیلی ہے, اٹس اے ٹائم ٹو ڈو اٹ. میں کہوں گا آپ کو جب سیلری میں انکریز ہے, بزنس میں انکریز ہے, اٹس اے ویری گڈ ٹائم ٹو ڈو اٹ, بیکاز آپ کے حساب جتنے بھی پیسے آ جائیں, گھر ایسی چیز ہے کہ اس کی کہیں نہ کہیں استعمال ہو جاتا ہے. تو وہ انگلش میں جو کہا جاتا ہے کہ آؤٹ آف سائٹ آؤٹ آف مائنڈ, تو میں کہتا ہوں کہ یہ بڑی اچھی چیز ہے کہ اگر میں دیکھ رہا ہوں ایز اے امپلائی کہ نومبر دسمبر آ گیا ہے اور میری انکریمنٹ ڈیو ہے, میں امپلائیز کی بات کر رہا ہوں اس وقت جو جاب پہ ہیں حضرات, تو وہ کہیں یار 3-4% میرا انکریز تو ہونا ہی ہے, واٹس اے پلان فار اٹ. سٹ ڈاؤن ود یور ایڈوائزر, سٹ ڈاؤن ود اس, اور اس کے بہت اچھے جیسے وہ ایک بینک کا سلوگن ہے کہ یو آر ریچر دین یو تھنک, تو ایک ڈسپلن اور ایک پلاننگ, there are so many ideas.
Okay, this is my own experience as well. More we earn, more expenses. जितना हमारी आमदन बढ़ती जाती है, हम अपने पांव फैलाते चले जाते हैं. But at least save something for yourself. Last week आपने एक बड़ी प्यारी बात कही थी कि first reward yourself. Would you please repeat it?
हाँ जी, बिल्कुल. पहला lesson जो है ना वो यही है as financial advisor. और आप किसी भी successful आदमी को पूछें, जो लोग फिनेंशियली बहुत अच्छा कर रहे हैं, वो कहते हैं कि हम सबसे पहले वी पे एंड वी रिवॉर्ड आर सेल्व्स. पे आर सेल्व्स इज अ बेटर टर्मिनोलॉजी, क्योंकि रिवॉर्ड में लोग गाड़ियां अपग्रेड करा लेते हैं. उसकी बजाय पे योर सेल्फ फर्स्ट. नॉर्मली जो ट्रेंड है, एक इंसान क्या करता है, उसकी सैलरी आती है, हम लोग अपने बिल्स पहले देते हैं और फिर कोशिश करते हैं कि एंड में कुछ बचाएंगे. वो कभी भी नहीं होता. उससे बेस्ट अप्रोच है पे योर सेल्फ फर्स्ट. जो भी है 5%, 10%, 15%, 20% जो भी आप कर सकते हैं.
In other words, I would say do not ignore yourself. देखिए, अगर आपने आज तक घर नहीं खरीदा, you must think about how to save. देखिए, अगर मैं आप यहाँ आए इतना हार्ड वर्क करने के बाद, अगर हम अपने बच्चों को वो कंफर्ट ना दे सके, यानी हम वो क्वालिटी ऑफ लाइफ ना दे सके, तो फिर क्या फ़ायदा. जनाब फजल वदूद साहब, आप अपना नंबर दीजिए.
श्योर. 6472864285 6472864285. थैंक यू सो वेरी मच.
आप ही के तवस्सुत से एक बड़ी खूबसूरत गजल की तरफ ले जाती. मेरी रिक्वेस्ट है जनाब फजल वदूद साहब से, राबता कीजिए. मशवरे की कोई फीस नहीं है. आप कॉल कीजिएगा, बात कीजिएगा, पूछिएगा, अंडरस्टैंड कीजिएगा. 6472865 2864285 2864285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 4285 286 में जी का लगाना क्या, जी तो लगा के बैठे मैं, ठीक है। मैं रात लेटी हुई भी सोची थी कि जो खा लिया वो पा लिया, और जो जो जोड़ गए वो छोड़ गए, और जो दे गए वो ले गए, यानी जीते जी जो मैं और आप कर जाएंगे वही मानी रखता है। इंशा जी उठो, अब कुछ करो, इस शहर में जी का लगाना क्या। फजल वदूद के साथ साथ इसको आप तक पहुंचाने में हमें तावन दिया बेग्स ग्रिल ने। बेग्स ग्रिल पे जनाब बेग साहब आपके मंतजर हैं, बल्कि कल काशिफ बड़े प्यारे हमारे एक बेटे हैं, काशिफ और फरहा। तो काशिफ कहते हैं कि मेरा एक बहुत अजीज़ दोस्त पाकिस्तान से आए हैं, तो रात वो बेग्स ग्रिल पे पहुंचे, कल उन्होंने कमर्शियल सुना था। काशिफ मेरा बच्चा, आई लव यू, थैंक यू वेरी मच। फरहा थैंक यू वेरी मच, अल्लाह ताला तुम दोनों को हमेशा सुखी सलामत हंसता बोलता रखे, आमीन। घर का सुख, बच्चों के सुख दिखाए, वो एक बड़े का दुआ दिया करते थे ना, पाना ते हंडाना नसीब करे, आमीन। ते बेग्स ग्रिल पे आप भी पहुंचिएगा, काशिफ सर बाजी इट इज़ वेरी नाइस फूड। बेग्स ग्रिल 124 कैनेडी रोड इन ब्रैम्पटन 9052303243 23032243। साहब आप इस गज़ल को एंजॉय कीजिएगा, आई गारंटी अगर पसंद ना आई तो पैसे वापस।
अब कुछ करो, इस शहर में को लगाना का, को अब कुछ करो, वहशी को सुकून से क्या मतलब, वहशी को सुकून से क्या मतलब, जोगी का नगर में ठिकाना क्या, इंशादी को अब कुछ करो, इस शहर मदीने को लगाना था, इंशादी को अब कुछ करो। इस दिल के दरीदा दामन में देखो तो सही, सोचो तो सही, दिल के दरीदा दामन में देखो तो सही, सोचो तो सही, जिस झोली में सौ छेद हुए, जिस झोली में सौ छेद हुए, उस झोली का फैलाना क्या निशानी हो, अब कुछ करो इस शहर मेरी को लगाना क्या निशानी हो, अब कुछ करो बीती चांद भी डूब चला, शब बीती चांद भी डूब चला, जंजीर पड़ी दरवाजे में, क्यों देर गए घर आए हो, देर गए घर आए हो, सजनी से करोगे बहाना क्या निशानी हो, अब कुछ करो इस शहर में को लगाना क्या निशानी हो, अब कुछ करो शहर के लोग ना रास्ता दे, क्यों बन न जा विश्राम करे, जब शहर के लोग ना रास्ता दे, क्यों बन न जा विश्राम करे, दीवानों की सीना बात करे, दीवानों की सीना बात करे, तो और करे दीवाना क्या निशानी हो, अब कुछ करो इस शहर में भी को लगाना क्या निशानी हो, अब कुछ करो, वहशी को सुकून से क्या मतलब, वहशी को सुकून से क्या मतलब, जोगी का नगर में ठिकाना क्या निशानी हो, अब कुछ करो इस शहर में देखो,
वहशी को सुकून से क्या मतलब, जोगी का नगर में ठिकाना क्या। चलिए साहब अमानत अली खान अल्लाह तबारक व तआला उनको जन्नतुल फिरदौस में जगह फरमाए, आमीन सुम्मा आमीन। आइए साहब चंद एक स्पॉन्सर।
बेटे की शादी की तारीख पक्की हो गई है और कोई शादी हॉल ही नहीं मिल रहा।
अच्छा देखते हैं।
मैंने तो अपने बेटे की शादी उसी हॉल में करानी है।
अरे भाई किस हॉल में?
वही हॉल जहाँ अहमद साहब के बेटे की शादी हुई थी, याद है? वेन्यू भी जबरदस्त था और खाना सबने कितना पसंद किया था।
अच्छा आप कैपिटल बैंक्वेट सेंटर की बात कर रही हैं?
हाँ हाँ कैपिटल बैंक्वेट सेंटर 6435 डिक्सी रोड पर। किसी भी तकरीब या कॉर्पोरेट इवेंट के लिए एक ही नाम, कैपिटल बैंक्वेट सेंटर 6435 डिक्सी रोड इन मिसिसागा, 905-670-0635, 905-670-0635।
कुछ पल इंसान की जिंदगी में पहली बार आते हैं, इसीलिए आप सिर्फ उन लम्हों को जिए, बाकी हम पर छोड़ दें। 20 साल का वसीत तजर्बा लिए हम हैं वुडबाइन बैंक्वेट एंड कन्वेंशनल हॉल, शानदार इंटीरियर, लार्ज हॉल्स, स्टेट ऑफ द आर्ट गेस्ट रूम्स और एक्सपर्ट शेफ्स का अनफॉरगेटेबल एक्सपीरियंस। बनाए आपके हर लम्हे को हमेशा यादगार। वुडबाइन बैंक्वेट हॉल, 30 वाइस रिजेंट बुलेवार्ड, टोरंटो। बुकिंग और रिजर्वेशन के लिए अभी कॉल करें 416-743-0003।
टेली टाइम इलेक्ट्रॉनिक्स LEDs और होम अप्लायंसेस की हॉटेस्ट और ब्रांडेड रेंज के साथ 0% फाइनेंस गारंटी और लोएस्ट प्राइसेस और फ्री डिलीवरी इन GTA। तो इंतजार कैसा, अभी विजिट करें टेली टाइम ब्रैम्पटन 280 रदरफोर्ड रोड या स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड। मजीद तफसीलात के लिए कॉल करें 9054551666। टेली टाइम इलेक्ट्रॉनिक्स।
Dreams helped make my wedding perfect. I had exactly what I wanted and they made it possible.
जी हाँ, ये है ड्रीम कन्वेंशन सेंटर जिनके पास है 3 शानदार बॉल रूम्स, 50 से लेके 1300 अफराद के बैठने की जगह, हाई क्वालिटी इंटरनेशनल कुजीन, स्टेट ऑफ द आर्ट ऑडियो विजुअल, इवेंट कोऑर्डिनेशन, हाईली ट्रेन्ड स्टाफ। खास दिन को बनाए यादगार ड्रीम कन्वेंशन सेंटर के साथ। ऑनलाइन बुकिंग या फिर आ जाए ड्रीम कन्वेंशन सेंटर, 75 हेजडेल रोड, ब्रैम्पटन, 9054515100।
सब के लिए एक खास ऐलान, अब पाकिस्तान जाए बगैर होगा काम। शादी हो, पार्टी हो या लेना हो फॉर्मल वेयर, तो एक ही नाम, शिफॉन ब्राइडल कटोर। गेट 30% ऑफ ऑन ऑल ब्राइडल कलेक्शन एंड अप टू 50% ऑफ इफ यू गेट अ ब्राइडल एंड अ मेहंदी और मायो ड्रेस। एन अमेजिंग डिस्काउंट ओनली टिल दिस दिसंबर। बुक कीजिए अपॉइंटमेंट अस्मा अजमल के साथ एट 647-866-4274, 647-866-4274। शिफॉन ब्राइडल कटोर एट 8 इंपीरियल लेक्स ड्राइव, ब्रैम्पटन।
Lasagne Grill, halal Pakistani cuisine, taste that makes the difference.
Cozy atmosphere, friendly service ke saath richness of food. Chahe dil kar raha ho kadahi, barbecue, wraps, chicken, beef, lamb ya phir vegetarian specialities.
Friday, Saturday, Sunday, full weekend special buffet.
Pursukoon mahal aur ho mazedar khane to aur kahan hai jana.
Lasagne Grill, 259 Kingston Road East in Ajax, 905-239-6780.
वाह बरार साहब, मकान ते तुहाडा बहुत सोहना है, मुबारक तुहानू।
ओ जी, असली मुबारकबाद दे हकदार ता हरमेल सिद्धू जी ने।
होमलाइन सिल्वर सिटी वाले हरमेल सिद्धू
जी, बिल्कुल ठीक फरमाया तुसी। ओना दी बदौलत ही सानू इन्नी वधिया डील च इन्ना सोहना घर मिलिया। जी हाँ, जेकर तुसी भी घर खरीदना या बेचना होवे या कोई बिजनेस, एना तो ज्यादा ईमानदार ते नेक सलाह वाला तुहानू होर कोई नहीं मिल सकदा।
उन्हें कॉल करो हर मेल सिद्धू नू 647-401-6565
एशियन फूड सेंटर, इंडियन, कैनेडियन, साफ सुथरी ग्रोसरी दे नाल
घर घर विच मशहूर हो चुका एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसे भी स्टोर विच जाओगे तो जरूर बचत पाओगे।
वधेरी जानकारी लई एशियन फूड सेंटर दा इक्को इक नंबर याद रखो, 416-740-3200।
एशियन फूड सेंटर, 416-740-3262।
एशियन फूड सेंटर।
Connecting Neighbors Canada and Cipra Promotions present one of the biggest Mela in GTA, Summer and Azadi Mela on Sunday 12th August. Dopahar 12 se raat 10 baje tak enjoy kare family ya doston ke saath. Food, rides, flag hosting, patriotic music, shopping bazaar aur stage performances. Summer and Azadi Mela at Go Green Cricket Stadium, 130 Overly Boulevard, Toronto. For booking and stalls call Ayub Cipra at 416-577-00
05 5 Oh my god, ਲਾਲ ਬੱਤੀਆਂ ਵਾਲਾ ਸਾਰੇ ਤਾਂ ਤੁਹਾਡੀ ਗੱਡੀ ਮਗਰ ਘੁੰਮ ਗਿਆ, ਹੁਣ ਕੀ ਕਰੋਗੇ?
Don't
ਵਰੀ ਹੁਣ ਕੰਮ ਆਉਣਗੇ ਵਾਲੀਆ ਟ੍ਰੈਫਿਕ ਲੀਗਲ ਸਰਵਿਸ ਦੇ ਮਿਸਟਰ ਆਰਐਸ ਵਾਲੀਆ ਕੇਅਰਲੈਸ ਡਰਾਈਵਿੰਗ ਸੀਟ ਬੈਲਟ ਡਰੰਕ ਡਰਾਈਵ ਜਾਂ ਫਿਰ ਰੈਡ ਲਾਈਟ ਟ੍ਰੈਫਿਕ ਦੀ ਕਿਸੇ ਵੀ ਉਲੰਘਣਾ ਵਿੱਚ ਫਸ ਗਏ ਹੋ ਤਾਂ ਮਿਸਟਰ ਆਰਐਸ ਵਾਲੀਆ
ਸਾਰੇ ਸਦਰਨ ਓਨਟਾਰੀਓ ਵਿੱਚ ਸੇਵਾਵਾਂ ਲਈ
ਕਾਰਨਰ ਆਫ ਸਟੀਲਸ ਐਂਡ ਕੈਨੇਡੀ ਇਨ ਬ੍ਰੈਂਪਟਨ ਨਵੇਂ ਬਣੇ ਪਲਾਜ਼ਾ ਦੇ ਵਿੱਚ
9054542112
905-454-2112 ਆਰਐਸ ਵਾਲੀਆ
Dr. Padmaja, family in cosmetic dentistry, experienced and caring dentist Dr. Padmaja. Daant nikalwana ho, crown and bridges hain, filling ya phir root canal. Tamam insurance plans ko accept karti hain. Aasan weekend ya phir sham ki appointment. Seniors ke liye discount, get the smile you have always dreamed of. In Scarborough, Dr. Padmaja, 416-299-7466. 299-7466, Dr. Padmaja, your dentist.
Sale, sale, sale! Vinayak Furniture, Mississauga location. Kahan? 2915 Argentia Road, in Mississauga. Western Churchill, Argentia, major intersection. Apni community ka 15 saal purana store, jahan par bedroom set milta hai, $4.99. Coffee table, $1.99. Mattress, $99 only. Furniture se related koi zarurat ho, pahunchiye. 2915 Argentia Road, in Mississauga. Phone number 905-858-2667.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
बिजनेस रन करना मुश्किल है सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP OfficeJet Pro प्रिंटर के साथ और सब्सक्राइब करें HP Instant Ink Canada's only ink subscription service जो इंक आपके घर पहुंचाए खत्म होने से पहले आज ही खरीदें न्यू HP OfficeJet Pro प्रिंटर और सब्सक्राइब करें HP Instant Ink स्टार्टिंग एट $399 a month विजिट hp.ca या अपने नजदीकी HP रिटेलर
साहब रेडियो साज़ो आवाज़ आपको मैंने इंडिया लेके जाना है इंडिया भी चलते हैं आप अपनी सीट बेल्ट बांध लेना देखिए बगैर टिकट के इंडिया ले जाती हूँ और इंडिया में हमारी जर्नलिस्ट इस वक्त हमारा वेट कर रहे हैं उनके साथ मुलाकात के लिए चंद एक पाकिस्तान की इंपॉर्टेंट न्यूज़ को भी आपके साथ शेयर करूँगी माजी जमाल साहब स्टूडियो में तशरीफ़ ले आए हैं हम आपको इंडिया लेके चलेंगे मगर साहब इंडिया जाने से पहले आपको पता ही होगा कि अक़वामे मुत्तहिदा को जमाल खाशकी के कत्ल में सऊदी वलीअहद मोहम्मद बिन सुलेमान के मुलविस होने के शवाहिद मिल गए मोहम्मद बिन सुलेमान आप इमेजिन कीजिएगा कि शायरान के साथ क्या बीता आप कर्नल कज़ाफ़ी के बारे में आप वो इराक के कौन थे सद्दाम हुसैन क्या बीता मोहम्मद बिन सुलेमान बहुत शॉर्ट डील कर रहे हैं लेट्स सी व्हाट हैपेंस बहरहाल आज उन्होंने ये कहा है कि उन्होंने जो अक़वामे मुत्तहिदा को ऐसे शवाहिद मिले हैं जिनकी बुनियाद पर कहा जा सकता है कि शहजादा मोहम्मद बिन सुलमान के साथ साथ दीगर सऊदी अहलकार इसमें मुलव्वस हैं ये अक़वामे मुत्तहिदा की तहकीकती रिपोर्ट है जिसको मैं आगे जाके शेयर करूँगी ये सारा पेपर वर्क है बट इट्स क्वाइट अंडरस्टूड कि कैसे कत्ल हुआ बल्कि उसकी वीडियो भी आपको पता है बाहर आ गई थी बड़ी क्या डिस्टर्बिंग वीडियो थी वो वाली जिसमें आवाज़ आपको सुनाई देती है FATF यानी जो फाइनेंशियल एक्शन टास्क फोर्स ब्लैक लिस्ट से बचने के लिए पाकिस्तान ने रابطے शुरू किए हैं पाकिस्तान ने फाइनेंशियल एक्शन टास्क फोर्स के अमेरिका में जारी इजलास में भारत की तजवीज़ मुस्तरद कराने के लिए सफारती कोशिशें तैयार की हैं ऑफकोर्स इंडिया अपना तई रोल प्ले कर रहा है और जो फाइनेंशियल एक्शन टास्क फोर्स के रुकन ममालिक अजलास 16 से 21 जून अमरीका के शहर ऑरलैंडो में हो रहा है And it is on the way today. आपको पता ही है कि आज 19 तारीख है 16 तारीख से ये स्टार्ट है 21 जून तक होगा पाकिस्तान के लिए इजलास बहुत अहम है क्योंकि इसमें भारत की जानिब से पाकिस्तान को ग्रे लिस्ट से ब्लैक लिस्ट में डालने की तजवीज़ ज़ेरे ग़ौर है भारत का मौक़िफ़ है कि पाकिस्तान ने दहशतगर्दों की माली मुआवनत रोकने के लिए अब तक मौसर कानून साजी नहीं की जिस पर उसे ब्लैक लिस्ट किया जाए वजारत खजाने के एक अहलकार ने नाम ज़ाहिर न करने की शर्त पर बताया है कि भारत को पाकिस्तान की ब्लैक लिस्ट करने डालने की तजवीज़ को मुस्तरद कराने के लिए ज़रूरी है کہ پاکستان کے حق میں 3 سے 4 ارکان ووٹ دیں. پاکستان کو گرے لسٹ سے نکالنے کے لیے بھی ضروری ہے کہ کم از کم 15 ممالک پاکستان کے حق میں ووٹ ڈالیں. فائنینشیل ایکشن ٹاسک فورس کے رکن ممالک کی تعداد آل ٹوگیدر 36 ہے. اگر گرے لسٹ سے نکلنا ہے تو 15 ووٹ مزید چاہیے ہوں گے. اگر بلیک لسٹ سے بچنے چاہتے ہیں تو پھر 4 کم از کم لوگوں کا ساتھ ضروری ہے. امریکہ اس کی صدارت کر رہا ہے اور ٹاسک فورس کا یہ آخری اجلاس ہے جس کے بعد اس کی صدارت, ابھی تو امریکہ کی صدارت میں, اس کے بعد پھر چائنا. ہم چائنا تو پھر اپنا یار ہے, کوئی بات نہیں. پاکستان کی حکومت کی کوشش ہے کہ بھارت کی تجویز کو مسترد کرانے کے لیے دوست ممالک کی حمایت حاصل کی جائے. پاکستان کے وزیر خارجہ شاہ محمود قریشی لندن میں ہیں. انہوں نے اس پریس کانفرنس سے خطاب میں کہا کہ برطانوی پارلیمان کے پاکستانی نجات ارکان سے ملاقات میں منی لانڈرنگ کی روک تھام کے حوالے سے اقدامات سے آگاہ کیا. منی لانڈرنگ از اے بگ پرابلم صاحب, بگ پرابلم. پاکستان کے وزیر اعظم عمران خان نے ملائیشیا کے وزیر اعظم کو ٹیلی فون کیا تھا کہ منی لانڈرنگ روکنے کے لیے پاکستان کے اقدام کے بارے میں بتایا جائے. پاکستان کے وزیر خارجہ شاہ محمود قریشی نے امریکہ کے سیکرٹری خارجہ مائک پومپیو کو بھی ٹیلی فون کیا. انہوں نے گفتگو میں پاکستان نے منی لانڈرنگ اور دہشت گردی کے لیے مالی وسائل کی روک تھام کے لیے واضح کیے گئے ریگولیٹری میکینزم کا بھی ذکر کیا. صاحب کالعدم تنظیموں کے خلاف مزید کاروائی کا دباؤ ہے. 2018 میں پاکستان کو فائنینشیل ایکشن ٹاسک فورس کی گریڈ لسٹ میں ڈالنے کے بعد بین الاقوامی ادارے نے انسداد, منی لانڈرنگ اور دہشت گردوں کی مالی معاملات روکنے کے لیے پاکستان کو 27 نکات پر مشتمل ایک ایکشن پلان دیا تھا جس کا باقاعدہ جائزہ لیا جا رہا ہے. 27 اس کے پوائنٹ تھے. ان نکات پر مشتمل ایکشن پلان پر سپٹمبر 2019 تک مکمل طور پر پاکستان کو عمل پیرا ہونا ہے. پاکستان فائنینشیل ایکشن ٹاسک فورس کا رکن نہیں ہے, انڈیا اس کا ہے. لیکن فائنینشیل ایکشن ٹاسک فورس کا ایک ذیلی ادارہ ہے ایشیا پیسیفک گروپ, اس کا پاکستان ممبر ہے. ایشیا پیسیفک گروپ میں پاکستان کی جانب سے اب تک کیے گئے اقدامات کا جائزہ لینے کے بعد اپنی سفارشات سے فائنینشیل ایکشن ٹاسک فورس کو آگاہ کیا, اس کا ذیلی ادارہ ہے. اور رپورٹ میں کہا گیا کہ پاکستان نے 27 میں 18 نکات پر تحال عمل درآمد نہیں کیا. 27 میں سے سٹل 18 پوائنٹس ایسے ہیں جن کو پر ابھی پاکستان عمل پیرا نہیں ہوا. فائنینشیل ایکشن ٹاسک فورس نے اپنی تحریری رپورٹ میں پاکستان سے کالا دھن تنظیموں کے خلاف مؤثر کارروائی کرنے کا مطالبہ بھی کیا. پاکستان نے منی لانڈرنگ روکنے کے لیے کچھ اقدامات کیے لیکن دہشت گردوں کی مالی معاونت کرنے والوں کو عدالت سے سزا ملنا چاہیے. پاکستان سے یہ جو پیسے کا انخلا ہے اس کو روکا جانا چاہیے. یقیناً پاکستان کے اداروں کو مستحکم ہونا چاہیے. جتنے لوگ یہاں ٹورنٹو میں بھی آئے ہوئے ہیں نا, بے شمار لوگ یہاں پہ رہ کے جو مٹی ڈالتے ہیں دوسروں کے اوپر, وہ غلط کام کر کے آئے ہوئے ہیں. آج بھی میں اپنے بیٹے کے ساتھ ٹریول کر رہی تھی تو میں کہہ رہی تھی, بیٹا جیسا انسان کا اپنا اندر ہوتا ہے نا, اس کو ہر چیز ویسی نظر آ رہی ہوتی ہے. ایوری تھنگ اس کو ویسی نظر آ رہی ہے. ایک چور کو ہر بندہ چور نظر آئے گا. ایک شری وہ میں نے آپ کے ساتھ ایک واقعہ شیئر کیا کرتی ہوتی تھی نا, جب ہم اسٹوڈنٹ ہوا کرتے تو ایک انڈیا کا گانا ہے, میرا خیال انڈیا کا ہی گانا ہے, چپ چپ کھڑے ہو ضرور کوئی بات ہے. تو ہماری ٹیچر تھی تو وہ کہتی ان کے گانا لگا ہوا تھا, چپ چپ کھڑے ہو ضرور کوئی بات ہے, پہلی ملاقات ہے جی, پہلی ملاقات ہے. تو کہتے ہم دادی امی آ گئیں کمرے میں, ہم نے ریڈیو آ, اب تو خیر وزاداری نہیں رہی, اب تو ننگا سین بھی آ رہا ہوتا ہے تو بچے ماں باپ کے ساتھ عزت سے بیٹھ کے دیکھتے ہیں, مگر دیر واز اے ٹائم لوگوں میں وزاداری ہوا کرتی ہوتی تھی. تو وہ کہتی ہیں کہ دادی ماں کمرے میں آئیں تو ہم نے پٹافٹ ریڈیو بند کر دیا. تو دادی میں نے کہا نہیں 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 اس کو بند مت کرو, چلنے دو. تو کہتی ہیں ہم نے تو دادی جان کا مذاق اڑایا. ہم نے کہا دادی جان ہائے آپ بھی یہ گانے سنتی ہیں؟ وہ کہتی ہیں یہ گانا ہے چپ چپ کھڑے ہو ضرور کوئی بات ہے, پہلی ملاقات ہے جی, پہلی ملاقات ہے. یہ جب آپ صلی اللہ علیہ وآلہ وسلم جاتے ہیں تو میں وہ منظر کو دیکھ رہی ہوں کہ آپ پہ اللہ کا وہ ایک تھا اور خاموشی تھی, اور دیٹس واٹ اٹ از. جیسا انسان ہے اس کو ویسا ہی چیزیں نظر آتی ہیں, جیسا انسان کا اندر ہے اس کو تمام دنیا ویسی نظر آئے گی. وہ مجھے یاد پڑتا ہے کہ جب ہم اپنی امی کے گھر ہوا کرتے ہوتے تھے نا, تو ہم ینگ تھے بھائی اور بہنیں, تو ہم یہ کہا کرتے ہوتے تھے, ہمارے گھر میں یہ کہا جاتا تھا جتنے لڑکے بدتمیز ہوتے ہیں نا, برے لڑکے ہوتے ہیں, یعنی ان کا کام باہر نکل کے بدتمیزی کرنا, لڑکیوں کو چھیڑنا, تنگ کرنا, گندے کام کرنا, تو وہ اپنی بہنوں پہ سختی بہت کیا کرتے ہوتے تھے, بہت سختی کیا کرتے ہوتے تھے. مگر जो खुद गलत काम नहीं करते होते थे वो लीनियंट हुआ करते थे। चलिए साहब मैं आपको इंडिया लेके चलती हूँ। इंडिया, हम फाइनेंशियल एक्शन टास्क फोर्स की भी बाद में बात करेंगे, हम अक़्वाम मुत्तहिदा की भी बात करेंगे, हम कनाडा की बात करेंगे, हम क्रिकेट की भी बात करेंगे, बट एट द मोमेंट विल गो टू इंडिया। पुट ऑन योर सीट बेल्ट प्लीज, नो टिकट व्हाटसएवर, विदाउट एनी टिकट आई विल टेक यू टू इंडिया। शिवेंद्र जी गुड आफ्टरनून, गुड आफ्टरनून, गुड इवनिंग, गुड मॉर्निंग एंड हाउ आर यू टुडे?
शुक्रिया जी अरफा जी, तुहानू ते तमाम सजणां नूं सलाम, सति श्री अकाल जी, नमस्ते। अरफा जी, हिंदुस्तान दी खबरां लैके आ गया। आम तौर उत्ते ना कहा जांदा कि जिहड़ियां सौहां खाणियां हुंदियां, सौहां बंदा प्यार च खांदा, सौहां दोस्ती च वी खांदा, पर ओह जिहड़ा सौहां इस लई सौह खाधी जांदी है कि सौहां जिहड़ी भाई मैं तेरे नाल इस लई खा रहा जां इह वादा इस लई कर रहा कि इहनूं मैं वफा करूंगा। वफा दी कास रखी जांदी है कि बंदे ने सौह तां खांदी है। ਸਾਡੀ ਪਾਰਲੀਮੈਂਟ ਦੇ ਵਿੱਚ ਵੀ ਸੌਹਾਂ ਖਾਧੀਆਂ ਗਈਆਂ ਨੇ, ਨਵੇਂ ਜਿਹੜੇ ਹੈਗੇ ਆ ਪਾਰਲੀਮੈਂਟ ਮੈਂਬਰ ਚੁਣੇ ਗਏ।
ਬੜਾ ਹੀ ਗਦਰ ਹੋਇਆ ਸਰ ਜੀ, ਅੱਜ ਮੈਂ ਦੇਖ ਰਹੀ ਸੀ, ਬੜਾ ਹੀ ਗਦਰ ਹੋਇਆ ਉੱਥੇ ਤੇ, ਜੈ ਹਿੰਦ ਔਰ ਪਤਾ ਨੀ ਅੱਲਾਹੁ ਅਕਬਰ ਤੇ ਕਿਹਦੇ ਕਿਹਦੇ ਨਾਰੇ ਲੱਗ ਗਏ।
ਸੌਹਾਂ ਇਸ ਤਰ੍ਹਾਂ ਦੀਆਂ ਖਾਧੀਆਂ ਗਈਆਂ ਕਿ ਸੌਹ ਕੀ ਸੀਗੀ, ਸੌਹ ਸੀਗੀ ਕਿ ਦੇਖੋ ਜੀ ਅਸੀਂ ਆਮ ਤੌਰ ਤੇ ਸੌਹ ਚੁੱਕਣੀ ਹੁੰਦੀ, ਤੁਹਾਡੇ ਮੁਲਕ ਦੇ ਵਿੱਚ ਵੀ ਸੌਹ ਚੁੱਕਦੇ ਨੇ, ਕਹਿੰਦੇ ਤੁਹਾਡਾ ਮੁਲਕ ਮਤਲਬ ਕੈਨੇਡਾ ਦੀ ਗੱਲ ਕਰ ਰਿਹਾ ਮੈਂ, ਪਾਕਿਸਤਾਨ ਦੇ ਵਿੱਚ ਵੀ ਚੁੱਕਦੇ ਨੇ ਤੇ ਇੰਡੀਆ ਚ ਵੀ ਚੁੱਕਦੇ ਨੇ, ਠੀਕ ਹੈ। ਤੇ ਹੁਣ ਸੌਹ ਹਰੇਕ ਮੁਲਕ ਦਾ ਇੱਕ ਆਪਣਾ ਕੰਸਟੀਟਿਊਸ਼ਨ ਹੁੰਦਾ, ਉਹਦੇ ਮੁਤਲਕ ਸੌਹ ਹੁੰਦੀ ਹੈ। ਸਾਡਾ ਹਿੰਦੁਸਤਾਨ ਦਾ ਜਿਹੜਾ ਕੰਸਟੀਟਿਊਸ਼ਨ ਮੋਟੇ ਤੌਰ ਤੇ ਕੀ ਕਹਿੰਦਾ ਕਿ ਉਹ ਸੈਕੂਲਰ ਹੈ, ਸੈਕੂਲਰ ਕਦਰਾਂ ਕੀਮਤਾਂ ਦੇ ਪਹਿਲਾਂ ਦੇਣ ਦੀ ਗੱਲ ਕਰਦਾ। ਉਹ ਮੋਟੇ ਤੌਰ ਉੱਤੇ ਕਹਿੰਦਾ ਕਿ ਜਿਹੜਾ ਸਾਰੇ ਜਿਹੜਾ ਕੋਈ ਚੁਣਿਆ ਹੋਇਆ ਜਿਹੜਾ ਵਿਧਾਇਕ ਹੈ ਜਾਂ MLA ਜਾਂ MP ਹੈ, ਉਹ ਮਤਲਬ ਜਿਹੜਾ ਹੈਗਾ ਵਾ ਉਸ ਚੀਜ਼ ਉੱਤੇ ਜਿਹੜਾ ਪਹਿਰਾ ਦੇਵੇ। ਤੇ ਹੁਣ ਸੌ ਤਾਂ ਉਹਨਾਂ ਨੇ ਚੁੱਕੀ ਕਿ ਮੈਂ ਫਲਾਨਾ ਸਿੰਘ ਜਾਂ ਫਲਾਨਾ ਕੁਮਾਰ ਜਾਂ ਫਲਾਨਾ ਅਲੀ ਜਿਹੜਾ ਹੈਗਾ ਲੋਕ ਸਭਾ ਦਾ ਮੈਂਬਰ, ਕੌਮੀ ਅਸੈਂਬਲੀ ਦਾ ਮੈਂਬਰ ਨਿਯੁਕਤ ਹੁੰਦਾ ਤੇ ਮੈਂ ਹਿੰਦੁਸਤਾਨ ਦਾ ਜਿਹੜਾ ਹੈਗਾ ਸੈਕੂਲਰ ਕੰਸਟੀਟਿਊਸ਼ਨ ਆ ਉਹਦੀ ਰੱਖਿਆ ਕਰੂੰਗਾ, ਠੀਕ ਹੈ। ਤੇ ਉਹ ਤੋਂ ਬਾਅਦ ਵਿੱਚ ਜੈ ਸ਼੍ਰੀ ਰਾਮ ਬੋਲ ਪਿਆ, ਕੋਈ ਅੱਲਾਹੁ ਅਕਬਰ ਬੋਲ ਪਿਆ, ਕੋਈ ਵਾਹਿਗੁਰੂ ਜੀ ਕਾ ਖਾਲਸਾ ਵੀ ਬੋਲ ਪਿਆ, ਹੈ। ਤੇ ਇਹ ਇੰਨੀਆਂ ਆਵਾਜ਼ਾਂ ਆਈਆਂ, ਉਸ ਉਹਦਾ ਜਿਹੜਾ ਤਮਾਸ਼ਾ ਹੈਗਾ ਉਹ ਸਾਰੀ ਦੁਨੀਆ ਨੇ ਦੇਖਿਆ ਕਿ ਦੇਖੋ ਭਾਈ ਇਹ ਉਹ ਮੁਲਕ ਹੈ ਜਿਹੜਾ ਮੁਲਕ ਆਪਣੇ ਆਪ ਨੂੰ ਨਾ ਸੈਕੂਲਰ ਕਹਾਉਂਦਾ ਵਾ, ਤੇ ਉਹਦੇ ਉਹਦੇ ਵਿੱਚ ਕਿੰਨਾ ਹੀਜ ਪਿਆਜ ਦੰਗਾ ਹੋਇਆ ਫਿਰਦਾ, ਭਾਂਤ ਭਾਂਤ ਤਰ੍ਹਾਂ ਦੀ ਜਿਹੜੀ ਬੋਲੀ ਹੈ, ਉਹ ਜਿਵੇਂ ਕਹਿੰਦੇ ਨਾ ਵੀ ਵੱਖ ਵੱਖ ਤਰ੍ਹਾਂ ਦੇ ਕਲਾਕਾਰ ਹੋਏ ਹੋਏ ਆ, ਕੋਈ ਪੀਪਣੀ ਵਜਾ ਰਿਹਾ, ਕੋਈ ਕੁਛ ਵਜਾ ਰਿਹਾ, ਸੌ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਸੌ ਹੀ ਸੌ ਸਾਜ਼ਾਂ ਦੀਆਂ, ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉੱਥੇ ਦੇਖਣ ਨੂੰ ਮਿਲੀਆਂ ਨੇ। ਤੇ ਸਭ ਤੋਂ ਵੱਡਾ ਜਿਹੜਾ ਮਜ਼ਾਕ ਹਿੰਦੁਸਤਾਨ ਦੇ ਕੰਸਟੀਟਿਊਸ਼ਨ ਦਾ ਇਹਨਾਂ ਲੋਕਾਂ ਨੇ ਉਡਾਇਆ, ਉਹ ਉਡਾਇਆ ਕਿ ਸੌ ਹੀ ਖਾਧੀ ਹੈ ਕਿ ਅਸੀਂ ਸੈਕੂਲਰ ਕੰਸਟੀਟਿਊਸ਼ਨ ਉੱਤੇ ਪਹਿਰਾ ਦੇਵਾਂਗੇ, ਪਰ ਜਦੋਂ ਤੁਸੀਂ ਉਦੋਂ ਬਾਅਦ ਵਿੱਚ ਜੈ ਸ਼੍ਰੀ ਰਾਮ ਬੋਲ ਦਿੱਤਾ ਬਾਈ ਤਾਂ ਸੈਕੂਲਰ ਕਦਾ ਰਹਿ ਗਿਆ। ਜੇ ਤੁਸੀਂ ਜਿਹੜਾ ਹੈਗਾ ਵਾ ਅੱਲਾਹੁ ਅਕਬਰ ਬੋਲ ਦਿੱਤਾ ਤਾਂ ਤੁਸੀਂ ਜਿਹੜਾ ਸੈਕੂਲਰ ਕਦੇ ਰਹਿ ਗਏ। ਜੇ ਤੁਸੀਂ ਮਤਲਬ ਕੰਸਟੀਟਿਊਸ਼ਨ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਬੋਲ ਦਿੱਤਾ, ਸੈਕੂਲਰ ਕਦੇ ਰਹਿ ਗਏ, ਕਿਉਂਕਿ ਅਕੋਰਡਿੰਗ ਟੂ ਲਾ ਇਹ ਹੈਗਾ ਕਿ ਕੰਸਟੀਟਿਊਸ਼ਨ ਵਿੱਚ ਇਹੋ ਜਿਹਾ ਕੁਛ ਨਹੀਂ ਬੋਲਣਾ ਹੁੰਦਾ। ਤੁਸੀਂ ਸਿਰਫ ਆਪਣਾ ਇੱਕ ਨਾਲ ਲੈ ਕੇ ਜਿੱਦੀ ਤੁਸੀਂ ਇੱਕ ਸੰਵਿਧਾਨ ਦੀ ਸਹੁੰ ਖਾਣੀ ਹੁੰਦੀ ਹੈ, ਉਹ ਲਗਭਗ ਸਾਰੇ ਮੁਲਕਾਂ ਵਿੱਚ ਜਿਸ ਤਰ੍ਹਾਂ ਦਾ ਸੰਵਿਧਾਨ ਹੈ, ਜੇਕਰ ਕੋਈ ਸੰਵਿਧਾਨ ਜਿਹੜਾ ਰਿਲੀਜਨ ਦੇ ਆਧਾਰ ਤੇ ਬਣਿਆ ਹੋਇਆ ਤਾਂ ਉਹ ਆਪਣੇ ਜਿਹੜਾ ਉਸ ਰਿਲੀਜਨ ਦੀ ਸਹੁੰ ਚੁੱਕ ਲੂਗਾ, ਹੈ। ਜੇਕਰ ਮਤਲਬ ਕੋਈ ਇਸ ਤਰ੍ਹਾਂ ਦਾ ਸੈਕੂਲਰ ਆ ਤਾਂ ਉਹਦੀ ਗੱਲ ਚੁੱਕ ਲੂਗਾ, ਹੋਰ ਕੋਈ ਗੱਲ ਨਹੀਂ ਕਰਨੀ ਹੁੰਦੀ, ਫਾਲਤੂ ਗੱਲ ਨਹੀਂ ਕਰਨੀ ਹੁੰਦੀ। ਇੱਕ ਵਾਰ ਸਪੀਕਰ ਨੇ ਰੋਕਿਆ ਵੀ ਕਿ ਭਾਈ ਤੁਸੀਂ ਫਾਲਤੂ ਗੱਲ ਨਾ ਕਰੋ, ਉਹ ਥੋੜ੍ਹੀ ਅਸੀਂ ਨਾ ਰਿਕਾਰਡ ਨਹੀਂ ਕਰਾਂਗੇ। ਹੁਣ ਸਪੀਕਰ ਰਿਕਾਰਡ ਕਰੇ ਜਾਂ ਨਾ ਕਰੇ, ਦੁਨੀਆ ਭਰ ਦੇ ਮੀਡੀਆ ਨੇ ਇਹਨੂੰ ਰਿਕਾਰਡ ਕਰ ਲਿਆ। ਹੁਣ ਫਿਰ ਉਸ ਤੋਂ ਬਾਅਦ ਵਿੱਚ ਵਿਚਾਰਾਂ ਇਹ ਹੋ ਰਹੀਆਂ ਕਿ ਅੱਗੇ ਤੋਂ ਜਿਹੜੀ ਪਾਰਲੀਮੈਂਟ ਦੀ ਕਾਰਵਾਈ ਹੈ ਨਾ ਉਹਨੂੰ ਲਾਈਵ ਨਾ ਦਿਖਾਇਆ ਜਾਵੇ। ਉਹਦਾ ਹੁਣ ਕਾਰਨ ਹੈ ਕਿ ਉਹਨਾਂ ਤਾਂ ਮਤਲਬ ਹੁੜਦੰਗ ਹੈ, ਨਿਆਣੇ ਕਲਾਸਾਂ 'ਚ ਨਹੀਂ ਮਚਾਉਂਦੇ ਹੈਗੇ ਜਿੰਨੇ ਮਤਲਬ ਸਾਡੇ ਜਿਹੜੇ ਹੈਗੇ ਆ ਪਾਰਲੀਮੈਂਟ ਦੇ ਮੈਂਬਰ ਆ ਉੱਥੇ ਮਚਾਉਂਦੇ ਨੇ। ਸਾਡੀ ਪਾਰਲੀਮੈਂਟ ਦੇ ਵਿੱਚ ਮਿਰਚਾਂ ਵੀ ਚੱਲੀਆਂ ਨੇ, ਕਿਰਚਾਂ ਵੀ ਚੱਲੀਆਂ ਨੇ, ਜੁੱਤੀਆਂ ਵੀ ਚੱਲੀਆਂ ਨੇ। ਪੁਰਾਣੇ ਸਮੇਂ ਦੀ ਮੈਂ ਗੱਲ ਕਰ ਰਿਹਾ, ਇੱਥੇ ਜੋ ਸੂਬਾਈ ਅਸੈਂਬਲੀਆਂ ਦੀ ਗੱਲ ਕਰਾਂ ਉੱਥੇ ਅਸ਼ਲੀਲ ਫਿਲਮਾਂ ਵੀ ਚੱਲੀਆਂ ਨੇ, ਮਤਲਬ ਬਲਿਊ ਫਿਲਮਾਂ ਵਿੱਚ ਦੇਖਦੇ ਹੋਏ ਨੇਤਾ ਫੜੇ ਗਏ ਨੇ, ਮਾਂ ਭੈਣ ਦੀਆਂ ਗਾਲਾਂ ਵੀ ਚੱਲੀਆਂ ਨੇ। ਹੁਣ ਇਹ ਸਾਰਾ ਕੁਛ ਕਦੇ ਜਿਹੜੇ ਤੁਸੀਂ ਸ਼ਾਇਦ ਹੁਣੀ ਗੱਲ ਕਰ ਰਹੇ ਸੀ ਕੁਝ ਖਰਾਬ ਤਰ੍ਹਾਂ ਦੇ ਮੁੰਡਿਆਂ ਦੀ, ਹੈ ਉਹ ਵੀ ਕਦੇ ਨੀ ਕਰਦੇ ਹੁਣ ਇਸ ਕਲਾਸ ਦੇ ਵਿੱਚ ਜਿਹੜਾ ਕੁਛ ਕੇ ਸਾਡੇ ਜਿਹੜੇ ਹਿੰਦੁਸਤਾਨ ਦੇ ਨੇਤਾਵਾਂ ਨੇ ਲੀਡਰਾਂ ਨੇ ਕੀਤਾ। ਤੇ ਹੁਣ ਉਹ ਕਹਿੰਦੇ ਕਿ ਸਾਡੀਆਂ ਕਰਤੂਤਾਂ ਨੂੰ ਢੱਕਣ ਲਈ ਭਾਈ ਅੱਗੇ ਤੋਂ ਨਾ ਲਾਈਵ ਪ੍ਰਸਾਰਣ ਨਾ ਹੋਵੇ, ਅਸੀਂ ਜੀ ਇਹਦੀ ਕੋਸ਼ਿਸ਼ ਕਰਾਂਗੇ। ਮੈਂ ਤਾਂ ਕਹਿੰਦਾ ਕਿ ਇਹਦੀ ਜਿਹੜੀ ਲਾਈਵ ਦੀ ਤਾਂ ਜਿਹੜਾ ਲਾਈਵ ਨੇ ਘੱਟੋ ਘੱਟ 2004 ਦੇ ਵਿੱਚ ਲਾਈਵ ਸ਼ੁਰੂ ਹੋਇਆ ਸੀਗਾ, ਹੁਣ ਆ ਗਏ 2019, ਘੱਟੋ ਘੱਟ 15 ਸਾਲਾਂ ਦੇ ਵਿੱਚ ਇੱਕ ਔਕਾਤ ਜੀ ਨੇ ਦਿਖਾ ਦਿੱਤੀ ਕਿ ਸਾਡੇ ਲੀਡਰ ਕਿੰਨੇ ਜੋਗੇ। ਹੁਣ ਤੁਸੀਂ ਦੇਖੋ ਅਰਫਾ ਜੀ, ਜਿਹੜਾ ਬੰਦੇ ਨਾਲ ਸਪੀਕਰ ਹੁੰਦਾ ਉਹ ਸਪੀਕਰ ਦਾ ਵਿਚਾਰਾ ਚੁੱਪ ਕਰਾਉਂਦਾ ਹੀ ਰਹਿ ਜਾਂਦਾ ਭਾਈ ਚੁੱਪ ਕਰ ਚੁੱਪ ਕਰ ਚੁੱਪ ਕਰ, ਪਰ ਉਹਦੀ ਕੋਈ ਸੁਣਦਾ ਨੀ ਹੈਗਾ ਨਾ ਉਹਦਾ ਸਪੀਕਰ ਹੁੰਦਾ ਹੈ, ਤੇ ਬਾਕੀ ਜਿਹੜੇ ਮੈਂਬਰ ਪਾਰਲੀਮੈਂਟ ਵਗੈਰਾ ਉਹ ਲੱਗੇ ਪਏ ਹੁੰਦੇ ਨੇ। ਕੱਲ ਵਾਲਾ ਤਾਂ ਇਹੀ ਦੇਖਿਆ ਕਿ ਇੱਕੋ ਹੀ ਹਿੰਦੁਸਤਾਨ ਦੇ ਕਿੰਨੇ ਸਾਰੇ ਹਿੰਦੁਸਤਾਨ ਦਿਖਾਈ ਦਿੱਤੇ, ਕੋਈ ਕੋਈ ਰਾਗ। ਬਾਕੀ ਜਿਹੜੀ ਸਭ ਤੋਂ ਮਾੜੀ ਗੱਲ, ਮਤਲਬ ਕਿ ਅਕਬਰੂਦੀਨ ਅਵੈਸੀ ਨੇ ਵੀ ਨਾਰਾ ਲਾਇਆ ਅੱਲਾਹੁ ਅਕਬਰ ਦਾ, ਤੇ ਉਹ ਨਾਰਾ ਕਿਵੇਂ ਲੱਗਿਆ? ਉਹਦੀ ਹੂਟਿੰਗ ਹੋਈ, ਕਿਉਂਕਿ ਜਦੋਂ ਬੰਦਾ ਜਾ ਰਿਹਾ ਸੀਗਾ ਤਾਂ ਉਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬੋਲਦੇ ਗਏ, ਉਹ ਵੀਡੀਓ ਸਾਰਿਆਂ ਨੇ ਦੇਖੀ ਹੋਣੀ। ਉਹ ਕਹਿੰਦਾ ਚੰਗਾ ਭਾਈ ਹੋਰ ਬੋਲੋ, ਉੱਚੀ ਉੱਚੀ ਬੋਲੋ।
ਹਾਂ, ਉਹਨਾਂ ਨੇ ਹੱਥ ਸੇ ਬਲਕਿ ਕਿਹਾ ਕਿ ਔਰ ਉੱਚਾ ਬੋਲੋ। ਔਰ ਮਗਰ ਸ਼ਵਿੰਦਰ ਜੀ, ਇੱਕ ਆਪਕੀ ਬੜੀ ਮੁਮਤਾਜ਼ ਸਹਾਫੀ ਬਰਖਾ ਦੱਤ ਹੈ, ਉਹਨਾਂ ਨੇ ਕਿਹਾ ਹੈ ਕਿ ਵੰਦੇ ਮਾਤਰਮ ਕਾ ਗਾਣਾ ਗਾਣਾ ਤੋ ਫਿਰਕਾ ਪ੍ਰਸਤੀ ਨਹੀਂ, ਲੇਕਿਨ ਅਗਰ ਮੁਸਲਿਮ ਰਹਿਨਮਾਓਂ ਕੀ ਹਲਫ ਬਰਦਾਰੀ ਮੇਂ ਯੇ ਨਾਰਾ ਬੁਲੰਦ ਕੀਆ ਜਾਏ ਤੋ ਫਿਰ ਯੇ ਸਰਾਸਰ ਫਿਰਕਾ ਪ੍ਰਸਤੀ ਹੋਗੀ। ਉਹਨਾਂ ਨੇ ਟਵੀਟ ਕੀਆ ਹੈ ਕਿ ਇਸੇ ਭਗਵਾਨ ਰਾਮ ਕੇ ਨਾਮ ਕੋ ਬਦਨਾਮ ਕਰਨੇ ਕੇ ਮੁਤਰਾਦਿਫ ਸਮਝਾ ਜਾਏ, ਯਾਨੀ ਭਗਵਾਨ ਕੇ ਨਾਮ ਕੋ।
ਹੋਰ ਵੀ ਬੜੀ ਕਮਾਲ ਦੀ ਗੱਲ ਦੱਸਦਾ, ਆਮ ਤੌਰ ਤੇ ਨਾ ਦੇਖੋ ਜਿਹੜੀਆਂ ਰਾਈਟ ਵਿੰਗ ਫੋਰਸਿਸ ਨੇ ਉਹ ਆਪਣੀਆਂ ਚੀਜ਼ਾਂ ਨੂੰ ਕਿਵੇਂ ਵਰਤ, ਇਹਨੂੰ ਸਮਝਣ ਦੀ ਲੋੜ ਆ। ਆਮ ਤੌਰ ਤੇ ਜਿਹੜੇ ਨਾ ਸਭ ਪੰਜਾਬ ਇੰਡੀਆ ਦੇ ਜਿਹੜੇ ਹਿੰਦੂ ਨੇ ਨਾ, ਹਿੰਦੂਆਂ ਦੇ ਵਿੱਚ ਜੈ ਸ਼੍ਰੀ ਰਾਮ ਕੋਈ ਨਾਰਾ ਨੀ ਹੈਗਾ, ਇਹ ਬੜੀ ਧਿਆਨ ਦੇਣ ਵਾਲੀ ਗੱਲ ਹੈਗੀ ਆ। ਆਮ ਤੌਰ ਤੇ ਜਦੋਂ ਹਿੰਦੂ ਮਿਲਦੇ ਨੇ ਨਾ, ਜੇ ਤੁਸੀਂ ਹਿੰਦੂਆਂ ਨੂੰ ਕਦੇ ਮਿਲਿਆ ਹੋਵੇ, ਉਹ ਮਿਲਦੇ ਨੇ ਰਾਮ ਰਾਮ, ਜੈ ਸ਼ੀਆ ਰਾਮ, ਸ਼ੀਆ ਮਤਲਬ ਸ਼ੀਆ ਮੈਨੇ ਸੀਤਾ, ਸੀਤਾ ਉਹਨਾਂ ਦੀ ਘਰ ਵਾਲੀ ਸੀ, ਤੇ ਜਾਂ ਫਿਰ ਜਿਹੜਾ ਨਮਸਤੇ, ਇਹ ਨਾਰੇ ਨੇ, ਠੀਕ ਹੈ। ਤੇ ਜੈ ਸ਼੍ਰੀ ਰਾਮ ਨਾਰਾ ਨੀ ਸੀ, ਜੈ ਸ਼੍ਰੀ ਰਾਮ ਹਨੂਮਾਨ ਦੇ ਉੱਤੇ ਇੱਕ ਨਾਟਕ ਆਉਂਦਾ ਹੁੰਦਾ ਸੀ ਜੈ ਹਨੂਮਾਨ, ਉਹਦੇ ਵਿੱਚ ਹਨੂਮਾਨ ਲਾਉਂਦਾ ਹੁੰਦਾ ਸੀ ਜੈ ਸ਼੍ਰੀ ਰਾਮ। ਹੁਣ ਇਹਨਾਂ ਨੇ ਕਦੇ ਕੋਈ ਪੜ੍ਹਨ ਲਿਖਣ ਵਾਲੀ ਕੈਟਾਗਰੀ ਤਾਂ ਹੈ ਨੀ ਬੀਜੇਪੀ ਤੇ ਆਰਐਸਐਸ ਦੀ, ਨਾ ਹੀ ਇਹਨਾਂ ਨੇ ਕੋਈ ਪੋਥੀਆਂ ਪੜ੍ਹੀਆਂ ਹੋਈਆਂ ਨੇ। ਇਹਨਾਂ ਨੇ ਜਿਹੜੇ ਚਾਰ ਟੁੱਟੇ ਭੱਜੇ ਨਾਟਕ ਦੇਖ ਲਏ, ਉੱਥੋਂ ਇਹਨਾਂ ਨੇ ਆਪਣੇ ਨਾਰੇ ਕਰ ਲਏ, ਠੀਕ ਹੈ। ਤੇ ਇਸ ਕਰਕੇ ਜਿਹੜਾ ਇਹਨਾਂ ਨੇ ਉਹ ਜੈ ਸ਼੍ਰੀ ਰਾਮ ਲੱਗਾ, ਅੱਜ ਹਿੰਦੁਸਤਾਨ ਦੇ ਵਿੱਚ ਜੈ ਸ਼੍ਰੀ ਰਾਮ ਦਾ ਨਾਰਾ ਜੇ ਤੁਸੀਂ ਮਾਇਨੋਰਟੀ ਨੂੰ ਹੂਟਿੰਗ ਕਰਨ ਲਈ ਵਰਤਦੇ ਹੈਗੇ ਹੋ, ਤਾਂ ਇਹਦਾ ਮਤਲਬ ਹੈਗਾ ਉਹ ਗੁੰਡਾਗਰਦੀ ਦਾ ਪ੍ਰਤੀਕ ਆ, ਕੋਈ ਪਵਿੱਤਰ ਜਾਂ ਮੁਕੱਦਸ ਨਾਰਾ ਨਹੀਂ ਹੈ ਬਣ ਗਿਆ। ਜਦੋਂ ਤੁਸੀਂ ਕਿਸੇ ਮੁਕੱਦਸ ਨਾਰੇ ਨੂੰ, ਉਹ ਕੋਈ ਵੀ ਧਰਮ ਦਾ ਹੋਵੇ, ਚਾਹੇ ਉਹ ਮੁਸਲਿਮ ਧਰਮ ਦਾ ਹੋਵੇ, ਸਿੱਖ ਧਰਮ ਦਾ ਹੋਵੇ, ਕਿਸੇ ਦਾ ਵੀ ਹੋਵੇ, ਜਦੋਂ ਤੁਸੀਂ ਕਿਸੇ ਅਦਰ ਕਮਿਊਨਿਟੀ ਨੂੰ ਹੂਟ ਕਰਨ ਲਈ ਉਹ ਯੂਜ਼ ਕਰਦੇ ਹੋ ਤਾਂ ਉਹ ਮੁਕੱਦਸ ਨਹੀਂ ਰਹਿੰਦਾ, ਉਹਦੀ ਜਿਹੜੀ ਮੁਕੱਦਸਤਾ ਹੈਗੀ ਆ ਉਹ ਮਤਲਬ ਇੱਕ ਗੁੰਡਾਗਰਦੀ 'ਚ ਤਬਦੀਲ ਹੋ ਜਾਂਦੀ ਹੈ। ਅੱਜ ਜੈ ਸ਼੍ਰੀ ਰਾਮ ਦਾ ਜਿਹੜਾ ਨਾਰਾ ਉਹ ਗੁੰਡਾਗਰਦੀ ਦੇ ਵਿੱਚ ਭਾਰਤ ਦੇ ਵਿੱਚ ਤਬਦੀਲ ਹੋ ਚੁੱਕਾ, ਕਿਉਂਕਿ ਇਹ ਲੋਕ ਜਿਹੜੇ ਹੈਗੇ ਨੇ ਸਮਝਦੇ ਨੇ ਕਿ ਅਸੀਂ ਹੀ ਇੱਕ ਖਾਸ ਫਿਰਕੇ ਦੇ ਲੰਬਰਦਾਰ ਆ, ਇਦਾਂ ਦੀ ਕੋਈ ਗੱਲ ਹੈ ਨਹੀਂ ਗੀ, ਇਹ ਸਾਰੇ ਫਿਰਕੇ ਨੂੰ ਰਿਪ੍ਰਜੈਂਟ ਕਰਨ ਵਾਲੇ ਨਹੀਂ ਹੋਗੇ। ਬਿਲਕੁਲ ਉਸੇ ਤਰ੍ਹਾਂ ਜਿਵੇਂ ਕੁਝ ਕਾਜੀ ਮੁੱਲਾ ਜਾਂ ਕੁਝ ਗੁਰਦੁਆਰੇ ਦੇ ਭਾਈ ਜੀ ਇਹ ਭਰਮ ਪਾਲ ਲੈਂਦੇ ਨੇ ਨਾ ਕਿ ਅਸੀਂ ਹੀ ਇਸਲਾਮ ਦੇ ਜਿਹੜੇ ਸਭ ਤੋਂ ਵੱਡੇ ਹੈਗੇ ਆ, ਉਹ ਠੇਕੇਦਾਰ ਹੈਗੇ, ਉਸੇ ਤਰ੍ਹਾਂ ਹੀ ਇਹਨਾਂ ਲੋਕਾਂ ਨੇ ਜਿਹੜਾ ਇਹ ਭਰਮ ਪਾਲ ਲਿਆ ਕਿ ਜਿਹੜਾ ਹਿੰਦੂ ਮਾਇਨੋਰਟੀ ਹੈ, ਹਿੰਦੂ ਜਿਹੜੀ ਜਿਹੜੀ ਮੈਜੋਰਿਟੀ ਹੈ ਉਹਦੇ ਅਸੀਂ ਬਹੁਤ ਵੱਡੇ ਠੇਕੇਦਾਰ ਹਾਂ, ਜੋ ਕਿ ਇੱਦਾਂ ਦੀ ਗੱਲ ਹੈ ਨਹੀਂ।
بہت شکریہ۔ ایک نیوز میری نظر سے گزری کہ جو ظاہر ہے وقت کے ساتھ ساتھ ٹیکنالوجی ایڈوانس ہے، انڈیا کا میڈیکل سسٹم بہت اچھا ہے، کڈنی ٹرانسپلانٹ بہت اچھا ہے بے شمار، مگر یہ ایک ریاست بہار میں وہ کہتے ہیں کہ دماغی بخار کے نتیجے میں، اور کہا جاتا ہے کہ لیچی کھانے سے اور بچے سے متاثر ہوئے، اس کے بارے میں بتائیے ہمیں۔
ਦੇਖੋ ਇਹ ਨਾ ਹਿੰਦੁਸਤਾਨ ਦਾ ਠੀਕ ਹੈ, ਤੁਹਾਡੇ ਆਪਣੇ ਪਾਕਿਸਤਾਨ ਵਾਲੋਂ ਕੋਈ ਕਹਿ ਦੇ ਹੋਣਗੇ ਕਿ ਮੈਡੀਕਲ ਸੁਵਿਧਾਵਾਂ ਵਧੀਆ ਨੇ, ਪਰ ਚੱਕਰ ਇਹ ਹੈਗਾ ਭਾਜੀ ਜਿਹੜੀਆਂ ਮੈਡੀਕਲ ਸੁਵਿਧਾਵਾਂ ਨੇ ਨਾ ਉਹ ਉਹਨਾਂ ਨਾਲ ਲੋਕਾਂ ਲਈ ਹੀ ਵਧੀਆ ਹੁੰਦੀਆਂ ਨੇ, ਜਿਹੜੇ ਲੋਕ ਨਾ ਮੈਡੀਕਲ ਸੁਵਿਧਾਵਾਂ ਦਾ ਖਰਚਾ ਚੁੱਕ ਸਕਦੇ ਹੁੰਦੇ। ਮਤਲਬ ਮੈਂ ਮਤਲਬ ਆਪਣਾ ਕੋਈ ਜਿਹੜਾ ਕੋਈ ਕਿਡਨੀ ਵਗੈਰਾ ਚੇਂਜ ਕਰਾਉਣੀ, ਠੀਕ ਹੈ ਮੇਰੇ ਕੋਲ ਪੈਸੇ ਠੀਕ ਹੈ ਬਾਈ, ਮੇਰਾ ਸਾਰਾ ਕੁਛ ਹੋਊਗਾ, ਪਰ ਜਿਹੜੇ ਪ੍ਰਾਈਵੇਟ ਹਸਪਤਾਲ ਖੋਲ੍ਹ ਰਹੇ ਨੇ ਉਹਦੇ ਵਿੱਚ ਤੁਸੀਂ ਆਪਣਾ ਪੈਸਾ ਲਾ ਸਕਦੇ ਹੋ। ਲੋੜ ਤਾਂ ਇੱਕ ਜਿਹੜੇ ਗਵਰਨਮੈਂਟ ਦੇ ਹੋਸਪਿਟਲ ਨੇ ਉਹ ਜਿਹੜੇ ਕਿ ਆਮ ਲੋਕਾਂ ਲਈ ਬਣੇ ਹੁੰਦੇ ਨੇ, ਜਿਹਨੂੰ ਅਸੀਂ ਜਿਹੜਾ ਹੈਗਾ ਪਬਲਿਕ ਹੋਸਪਿਟਲ ਕਹਿੰਦੇ ਹਾਂ, ਕਿ ਉਹਦੇ ਵਿੱਚ ਸਹੂਲਤਾਂ ਕਿੰਨੀਆਂ ਵਧੀਆ। ਸਵਾਲ ਇੱਥੇ ਆ, ਉਹ ਸਹੂਲਤਾਂ ਨਾ ਤਾਂ ਸੁੱਖ ਨਾਲ ਸਾਡੇ ਪਾਕਿਸਤਾਨ 'ਚ ਵਧੀਆ, ਨਾ ਹੀ ਸਾਡੇ ਹਿੰਦੁਸਤਾਨ 'ਚ ਵਧੀਆ ਨੇ। ਅਸੀਂ ਗੱਲਾਂ ਵਧੀਆ ਵਧੀਆ ਕਰਦੇ, ਸਾਨੂੰ ਹੁਣ ਕਹਿ ਦੇਵੇ ਕਿ ਪਾਕਿਸਤਾਨ ਨੇ ਚਾਰ ਬੰਬ ਇੰਡੀਆ ਦੇ ਸੱਟਣੇ ਨੇ ਜਾਂ ਇੰਡੀਆ ਨੇ ਚਾਰ ਬੰਬ ਪਾਕਿਸਤਾਨ ਦੇ ਸੱਟਣੇ ਨੇ, ਚਾਮਲ ਚਾਮਲ ਕੇ ਕਹਿਣਗੇ ਕਿ ਸਾਡੇ ਕੋਲ ਬਹੁਤ ਵੱਡੇ ਐਟਮੀ ਬੰਬ ਨੇ। ਪਰ ਜੇ ਇਹਨਾਂ ਨੂੰ ਕਿਹਾ ਜਾਵੇ ਮੁਲਕਾਂ ਨੂੰ ਕਿ ਤੁਹਾਡੀ ਆਵਾਮ ਦੀ ਸਿਹਤ ਮੁਤਲਕ, ਉਹਨਾਂ ਦੀ ਹੈਲਥ ਦੇ ਮੁਤਲਕ ਤੁਹਾਡੇ ਕੋਲ ਕੁਛ ਹੈ, ਤਾਂ ਬਿਲਕੁਲ ਨਹੀਂ। ਇਹ ਦੋਵੇਂ ਮੁਲਕ ਨੇ ਨਾ ਜਿਹੜੇ ਸਾਡੇ, ਇਹ ਦੋਵੇਂ ਮੁਲਕ ਆਵਾਮ ਦੀ ਹੈਲਥ ਉੱਤੇ 1% ਤੋਂ ਵੀ ਘੱਟ ਬਜਟ ਖਰਚ ਕਰਦੇ ਹੈਗੇ ਨੇ। ਮਤਲਬ ਤੁਸੀਂ ਦੇਖੋ ਹਥਿਆਰਾਂ ਉੱਤੇ ਬਥੇਰਾ ਬਜਟ ਹੈ ਨਾ ਲੋਕਾਂ ਕੋਲ। ਹੁਣ ਹਿੰਦੁਸਤਾਨ ਦੇ ਵਿੱਚ ਕੀ ਹੋਇਆ ਕਿ ਬਿਹਾਰ ਦੇ ਵਿੱਚ ਜਿਹੜਾ ਦਿਮਾਗੀ ਬੁਖਾਰ ਆ, ਉਹਦੇ ਨਾਲ 100 ਤੋਂ ਵਧੇਰੇ ਨਿਆਣੇ ਮਰ ਚੁੱਕੇ ਹੈਗੇ ਨੇ। ਤੇ ਸ਼੍ਰੀ ਕ੍ਰਿਸ਼ਨ ਮੈਡੀਕਲ ਹੋਸਪਿਟਲ ਹੈ ਬਿਹਾਰ ਦੇ ਮੁਜ਼ੱਫਰਪੁਰ ਦੇ ਵਿੱਚ, ਉਹਦੇ ਹਾਲ ਦਾ ਜਾਇਜ਼ਾ ਲੈਣ ਮੁੱਖ ਮੰਤਰੀ ਵੀ ਪਹੁੰਚਿਆ ਹੈਗਾ, ਇੱਕ ਪਹਿਲਾਂ ਯੂਪੀ ਦੇ ਵਿੱਚ ਵੀ ਸੀ। ਪਰ ਕਮਾਲ ਦੀ ਗੱਲ ਕਿ ਜਿਹੜੇ ਲੀਡਰ ਨੇ ਉਹ ਇਸ ਮਾਮਲੇ ਵਿੱਚ ਕਿੰਨੇ ਗੰਭੀਰ ਹੈ, ਮੈਂ ਉਹ ਤੁਹਾਨੂੰ ਦੱਸ ਦਿੰਦਾ। ਜਿਹੜਾ ਹੈਗਾ ਵਾ ਭਾਰਤ ਦਾ ਜਿਹੜਾ ਹੈਲਥ ਮਿਨਿਸਟਰ ਆ, ਉਹ ਕਹਿ ਰਿਹਾ ਕਿ ਚਲੋ ਜੀ ਮੈਂ ਦੇਖਾਂਗਾ ਕਿਵੇਂ ਘਟਨਾ ਹੋ ਗਈ ਤੇ ਦੇਖਾਂਗਾ। ਜਿਹੜਾ ਉੱਥੋਂ ਐਮ ਪੀ ਚੁਣਿਆ ਗਿਆ ਮੈਂਬਰ ਆਫ ਪਾਰਲੀਮੈਂਟ ਉਹ ਉੱਥੇ ਬੈਠਾ ਜਿਹੜਾ ਹੈਗਾ ਵਾ ਇੱਕ ਨਾਲ ਦੇ ਜਿਹੜਾ ਮੰਤਰੀ ਨੂੰ ਪਤਾ ਕੀ ਪੁੱਛ ਰਿਹਾ ਯਾਰ ਦੱਸੀ ਕਿਹੜਾ ਕ੍ਰਿਕਟ ਦਾ ਸਕੋਰ ਕਿੰਨਾ ਹੋ ਗਿਆ ਭਾਰਤ ਕਿੰਨੇ ਕੁ ਨੰਬਰ ਲੈ ਗਿਆ ਮਤਲਬ ਉੱਥੇ ਜਾਇਜ਼ਾ ਲੈਣ ਲਿਆ। ਇਹ ਇਹਨਾਂ ਦੀ ਜਿਹੜੀ ਹੈਗੀ ਆ ਆਵਾਮ ਦੇ ਮਤਲਬ ਕਿੰਨੀ ਜਿਹੜੀ ਹੈਗੀ ਗੰਭੀਰਤਾ ਉਹ ਜ਼ਾਹਰ ਕਰਦੀ ਹੈਗੀ ਆ ਕਿਉਂਕਿ ਜਿਹੜੀਆਂ ਦੋ ਚੀਜ਼ਾਂ ਕੋਈ ਵੀ ਜਿਹੜਾ ਅੱਛਾ ਰਾਜ ਆ ਜਿਹਨੂੰ ਆਪਾਂ ਕਲਿਆਣਕਾਰੀ ਰਾਜ ਕਹਿੰਦੇ ਹਾਂ ਲੋਕਾਂ ਦੇ ਕਲਿਆਣ ਦੀ ਗੱਲ ਕਰਨ ਵਾਲਾ ਉਹਦੇ ਵਿੱਚ ਹੈਲਥ ਤੇ ਐਜੂਕੇਸ਼ਨ ਜੇ ਉਹ ਕੋਈ ਰਾਜ ਜਿਹੜਾ ਤੁਹਾਨੂੰ ਉਹ ਨਹੀਂ ਮਤਲਬ ਪ੍ਰੋਵਾਈਡ ਕਰਦਾ ਆਪਣੀ ਜਨਤਾ ਨੂੰ ਤਾਂ ਉਹ ਰਾਜ ਦਾ ਜਿਹੜਾ ਰਾਜ ਹੋਣ ਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ। ਤੇ ਦੁੱਖ ਨਾਲ ਕਹਿਣਾ ਪੈਂਦਾ ਜਿਹੜੇ ਸਾਡੇ ਨਾ ਇਹ ਆ ਜਿਹੜੇ ਵਿਕਾਸਸ਼ੀਲ ਦੇਸ਼ ਨੇ ਚਾਹੇ ਉਹ ਦੂਜੇ ਇੰਡੀਆ ਲੈ ਲਓ ਪਾਕਿਸਤਾਨ ਲੈ ਲਓ ਬੰਗਲਾਦੇਸ਼ ਲੈ ਲਓ ਇਹਨਾਂ ਦੀਆਂ ਸਰਕਾਰਾਂ ਹੋਰ ਕੰਮਾਂ ਵੱਲ ਤਾਂ ਬਥੇਰਾ ਧਿਆਨ ਦੇ ਦੇਣਗੀਆਂ ਲੋਕਾਂ ਨੂੰ ਲੜਾਉਣ ਲਈ ਪੁੱਠੇ ਸਿੱਧੇ ਕੰਮਾਂ ਵੱਲ ਲਗਾਤਾਰ ਆਪਣੇ ਹੱਥ ਨੇ ਨਾ ਜਿਹੜੇ ਉਹ ਸਿਹਤ ਵੱਲੋਂ ਤੇ ਸਿੱਖਿਆ ਵੱਲੋਂ ਐਜੂਕੇਸ਼ਨ ਤੇ ਹੈਲਥ ਵੱਲੋਂ ਖਿੱਚ ਰਹੀਆਂ ਹੈਗੀਆਂ ਨੇ ਜੋ ਕਿ ਬੁਰੀ ਗੱਲ ਆ ਜਿਹਦੇ ਕਰਕੇ ਇਸ ਤਰ੍ਹਾਂ ਦੇ ਵਾਕੇ ਹੁੰਦੇ ਨੇ। ਜੇ ਅਸੀਂ ਹੈਲਥ ਦੇ ਮੁਤਲਕ ਦੇਖੀਏ ਤਾਂ ਇਹ ਹਿੰਦੁਸਤਾਨ ਦਾ ਜਿਹੜਾ ਰਿਕਾਰਡ ਹੈ ਉਹ ਵਰਲਡ ਹੈਲਥ ਆਰਗਨਾਈਜੇਸ਼ਨ ਦੇ ਜਿਹੜੇ ਅੰਕੜੇ ਆ ਉਹ ਦੱਸ ਰਹੇ ਨੇ ਕਿ ਉਹ ਇਹਨਾਂ ਦਿਨਾਂ ਦੇ ਵਿੱਚ ਪਾਕਿਸਤਾਨ ਤੋਂ ਤੇ ਬੰਗਲਾਦੇਸ਼ ਵਰਗੇ ਮੁਲਕਾਂ ਤੋਂ ਵੀ ਮਾੜਾ ਚੱਲਿਆ ਗਿਆ। ਉੱਥੇ ਜਿਹੜੇ ਬੱਚੇ ਨੇ 5 ਸਾਲ ਦੀ ਉਮਰ ਦੇ ਬੱਚਿਆਂ ਦੀ ਜਿਹੜੀ ਮੌਤ ਹੋ ਰਹੀ ਹੈ ਉਹ ਕਿਹਦੇ ਕਰਕੇ ਹੋ ਰਹੀ ਹੈ ਉਹਨਾਂ ਦਾ ਵਜ਼ਨ ਬਹੁਤ ਘੱਟ ਰਿਹਾ ਉਹਨਾਂ ਨੂੰ ਕਈ ਤਰ੍ਹਾਂ ਦੀ ਇਹੋ ਜਿਹੇ ਨਾ ਮੁਰਾਦ ਬਿਮਾਰੀਆਂ ਹੋ ਰਹੀਆਂ ਨੇ। ਸੋ ਇਸ ਕਰਕੇ ਇਹ ਜਿਹੜੀ ਸਰਕਾਰ ਹੈ ਇੱਕ ਸਾਡੇ ਪੰਜਾਬੀ ਦੇ ਸ਼ਾਇਰ ਨੇ ਉਲਫਤ ਬਾਜਵਾ ਉਹਨਾਂ ਦਾ ਕਹਿਣਾ ਕਿ ਮੇਰੀ ਸਰਕਾਰ ਤੋਂ ਬਿਲਕੁਲ ਨਹੀਂ ਸਰਕਾਰ ਦੇ ਕਾਬਿਲ ਹੁਣ ਮੈਨੂੰ ਲੱਗਦਾ ਸਰਕਾਰ ਸ਼ਬਦ ਦੇ ਕਾਬਿਲ ਇਹ ਵੀ ਨਹੀਂ ਹੈਗੀ।
ਸ਼ਿਵਿੰਦਰ ਜੀ ਇਸ ਵਕਤ ਇੱਕ ਬੜੀ ਬਹੁਤ ਬੜੀ ਹੈਡਲਾਈਨ ਹੈ ਔਰ ਮੇਰਾ ਖਿਆਲ ਹੈ ਕਿ ਜਬ ਆਵਾਮ ਕੋ ਸਹੂਲਤੇ ਮਯਸਰ ਨਹੀਂ ਹੋਤੀ ਤੋ ਓਨਲੀ ਐਂਟਰਟੇਨਮੈਂਟ ਔਰ ਮੈਂ ਪਾਕਿਸਤਾਨ ਕੇ ਬਾਰੇ ਮੈਂ ਵੀ ਯਹੀ ਕਹਿਤੀ ਹੂੰ ਕਿ ਤੋ ਓਨਲੀ ਐਂਟਰਟੇਨਮੈਂਟ ਵੋਟ ਦੇ ਗੈਟ ਇਜ਼ ਬੱਚੇ ਪੈਦਾ ਕਰਨਾ। ਠੀਕ ਹੈ ਅਭੀ ਪਤਾ ਚਲਾ ਹੈ ਕਿ ਬਾਏ ਦਾ ਐਂਡ ਆਫ ਦਾ ਸੈਂਚਰੀ ਇੰਡੀਆ ਕੀ ਆਬਾਦੀ ਜੋ ਹੈ ਵੋ ਅਗਲੇ 8 ਸਾਲੋਂ ਮੇ ਨੈਕਸਟ 8 ਈਅਰਸ ਮੇ ਇੰਡੀਆ ਕੀ ਆਬਾਦੀ ਚਾਈਨਾ ਕੋ ਪੀਛੇ ਛੋੜ ਦੇਗੀ ਯਾਨੀ ਦੁਨੀਆ ਮੇ ਸਬਸੇ ਜ਼ਿਆਦਾ آبادی والا ملک بن جائے گا انڈیا۔ میں ہمیشہ پاکستان کے بارے میں بھی یہی کہا کرتی ہوتی ہوں کہ جب تعلیم کا فقدان ہو جب پیسے کی کمی ہوگی تو دا اونلی انٹرٹینمنٹ غریب آدمی از کہ وہ بچے پیدا کر لے گا۔ تو یہ انڈیا کی آبادی کے بارے میں بھی آج بڑا جی
جی جی
بتائیے بات کیجیے کہتے ہیں کہ دنیا کی آبادی سے متعلق وہ کہتے ہیں آئندہ 8 سال میں چائنا کی آبادی 1 ارب سے 46 کروڑ ہوگی جبکہ انڈیا کی آبادی اگلے 8 سال میں 1 ارب 47 کروڑ تک پہنچ جائے گی۔ دنیا میں موجود 7 ارب 70 کروڑ آبادی میں سن 2050 میں 2 ارب نفوس کا اضافہ ہوگا اور 30 سالوں میں یہ آبادی 9 ارب 70 کروڑ تک پہنچ جائے گی۔ یہ انڈیا کے اعداد و شمار جو میرے پاس آئے ہیں یعنی انڈیا جو ہے ان نیکسٹ 8 ایئرز چائنا کو کراس کر جائے گا۔
بالکل یہ خبر ہے کل خبر جی ہے آج کے اخبار سارا ہے ویسے کل یہ خبر نا ریلیز ہوئی ہے کیونکہ یہ جی پرتیشت ہے آبادی کی یہ لگاتار مطلب جی ودھ ہی رہی ہے بھارت آدھے سمے کے بھارت چھڑ جائے گا جہاں ہے وا چین نو پیچھے چھڑ جائے گا ਇਹਦੇ ਵਿੱਚ ਹੋਰ ਮੁਲਕ ਨੇ ਜਿਵੇਂ ਆਪਣੇ ਬੰਗਲਾਦੇਸ਼ ਵੀ ਹੋ ਗਿਆ ਜਾਂ ਪਾਕਿਸਤਾਨ ਦੇ ਵਿੱਚ ਹੋ
ਗਿਆ। 3 ਮੁਲਕ ਹੈ ਇੰਡੀਆ ਬੰਗਲਾਦੇਸ਼ ਐਂਡ ਪਾਕਿਸਤਾਨ
ਇਹਨਾਂ ਦੀ ਆਬਾਦੀ ਵੀ ਵਧੂਗੀ। ਹੁਣ ਇਹਦੇ ਵਿੱਚ ਸਿੱਧੀ ਜੀ ਗੱਲ ਹੈਗੀ ਹੈ ਜਿਹੜਾ ਨਾ ਦੇਖਣ ਵਾਲਾ ਇੱਕ ਤਾਂ ਜਿਹੜਾ ਲੋਕਾਂ ਨੇ ਆਵਾਜ਼ ਜਿਹੜੀ ਗਵਰਨਮੈਂਟ ਹੈ ਨਾ ਉਹਨੇ ਆਵਾਮ ਨੂੰ ਸੁਚੇਤ ਕਰਨਾ ਹੁੰਦਾ ਕਿ ਬਈ ਤੁਸੀਂ ਬੱਚੇ ਜਿਹੜੇ ਹੈਗੇ ਨੇ ਉਹ ਜ਼ਿਆਦਾ ਬੱਚੇ ਪੈਦਾ ਨਹੀਂ ਕਰਨੇ ਚਾਹੀਦੇ। ਦੇਖੋ ਇੱਕ ਤਾਂ ਇਹ ਜਿਹੜਾ ਸਿੱਧਾ ਜਿਹਾ ਫੰਡਾ ਜਿਹੜੇ ਧਾਰਮਿਕ ਲੋਕ ਨੇ ਤੁਸੀਂ ਚਾਹੇ ਪਾਕਿਸਤਾਨ ਦੇ ਵਿੱਚ ਵੀ ਦੇਖ ਲਓ ਚਾਹੇ ਹਿੰਦੁਸਤਾਨ ਦੇਖ ਲਓ ਪੂਰੇ ਜਿਹੜੇ ਗੁਰਦੁਆਰੇ ਦਾ ਜਥੇਦਾਰ ਕੀ ਬੋਲੇਗਾ ਉਹ ਕਹੇਗਾ ਕਿ ਜੇ ਸਿੱਖਾਂ ਦੀ ਆਬਾਦੀ ਵਧਾਉਣੀ ਆ ਸਿੱਖਾਂ ਨੂੰ ਵੱਧ ਬੱਚੇ ਪੈਦਾ ਕਰਨੇ ਚਾਹੀਦੇ ਨੇ। ਠੀਕ ਹੈ ਤੇ ਫਿਰ ਜਿਹੜਾ ਹੈਗਾ ਕੋਈ ਇੱਦਾਂ ਦਾ ਕੋਈ ਗਿਆ ਗੁਜਰਿਆ ਬੀਜੇਪੀ ਦਾ ਨੇਤਾ ਆਖਦੇਗਾ ਕਿ ਜੇਕਰ ਹਿੰਦੂਆਂ ਦੀ ਗਿਣਤੀ ਵਧਾਉਣੀ ਹੈ ਤਾਂ ਇਕੱਲੇ ਇਕੱਲੇ ਹਿੰਦੂਆਂ ਨੂੰ 10-10 ਨਿਆਣੇ ਪੈਦਾ ਕਰਨੇ ਚਾਹੀਦੇ ਨੇ। ਉਹ ਮਤਲਬ ਤੁਸੀਂ ਯੋਗੀ ਆਦਿੱਤਿਆਨਾਥ ਨੇ ਵੀ ਕਈ ਵਾਰ ਇਹੋ ਜਿਹੇ ਬਿਆਨ ਦਿੱਤੇ ਨੇ ਜਿਹੜਾ ਕਿ ਯੂਪੀ ਦਾ ਸੀਐਮ ਹੈਗਾ ਤੇ ਇੱਥੋਂ ਤੱਕ ਕਿ ਕਈ ਬੀਜੇਪੀ ਦੇ ਸੈਂਟਰ ਮਿਨਿਸਟਰਾਂ ਨੇ ਵੀ ਦਿੱਤੇ ਨੇ। ਇਸੇ ਤਰ੍ਹਾਂ ਕੋਈ ਜਿਹੜਾ ਹੈਗਾ ਮੁਸਲਿਮ ਲੀਡਰ ਦੇ ਦੇਗਾ। ਹੁਣ ਅਰਪਣ ਜੀ ਚੀਜ਼ ਨੂੰ ਦੇਖਿਆ ਜਾਵੇ ਜੇ ਸਾਇੰਟਿਫਿਕ ਢੰਗ ਨਾਲ ਇਹ ਤੁਸੀਂ ਜਿਹੜੇ ਜੰਮੇ ਹੋਏ ਪਹਿਲਾਂ ਨੇ ਉਹਨਾਂ ਨੂੰ ਤਾਂ ਰੋਟੀ ਦਾ ਇੰਤਜ਼ਾਮ ਨਹੀਂ ਤੁਸੀਂ ਕਰ ਸਕਦੇ ਹੈਗੇ ਉਹਨਾਂ ਕੋਲ ਤਾਂ ਉਹਨਾਂ ਦੇ ਤਾਂ ਤੁਸੀਂ ਰੋਟੀ ਦਾ ਜਿਹੜਾ ਬੰਦੋਬਸਤ ਹੈ ਨਹੀਂ ਗਾ। ਤੁਸੀਂ 10-10 ਜਿਹੜੇ ਨਿਆਣੇ ਜੰਮਣ ਦੀ ਗੱਲ ਕਰਦੇ ਤਾਂ ਮਤਲਬ ਤੁਸੀਂ ਚਾਹੁੰਦੇ ਕੀ ਹੋ? ਉਹ ਚਾਹੁੰਦੇ ਹੋ ਕਿ ਜਿਹੜਾ ਤੁਸੀਂ ਤੁਹਾਡੇ ਜਿਹੜੇ ਮਜ਼ਹਬੀ ਖਤਰਨਾਕ ਮਜ਼ਹਬੀ ਮਨਸੂਬੇ ਆ ਤੁਸੀਂ ਉਹਨਾਂ ਦਾ ਯੂਜ਼ ਕਰਨਾ ਚਾਹੁੰਦੇ ਹੋ ਕਿਉਂਕਿ ਉਹ ਜਿਹੜੇ ਜੰਮੇ ਹੋਏ ਨਿਆਣੇ ਨੇ ਉਹ ਤੁਹਾਡੀਆਂ ਮਰਜ਼ੀ ਭੀੜਾਂ ਬਣਨ। ਅੱਛਾ ਉਹਨਾਂ ਵਿੱਚੋਂ ਵੀ ਅਰਫਾ ਜੀ ਉਹ ਜਿਹੜੇ ਦਸ ਦਸ ਨਿਆਣੇ ਜੰਮਣ ਦੀ ਵੀ ਗੱਲ ਕਰਦੇ ਨੇ ਨਾ, ਉਹ ਨਿਆਣੇ ਵੀ ਮੁੰਡੇ ਪਾਲਦੇ ਨੇ, ਕੁੜੀਆਂ ਨੀ ਪਾਲਦੇ, ਉਹ ਵੀ ਮੁੰਡੇ ਹੋਣ ਤਾਂ ਜੋ ਕਿ ਇਹ ਸਾਡਾ ਜਿਹੜੇ ਗੁੰਡਾ ਗਰੋਹ ਬਣਨ, ਜੇ ਕੋਈ ਭਾਈ ਜੀ ਦਾ ਗੁੰਡਾ ਬਣ ਜੇ, ਕੋਈ ਮੌਲਵੀ ਦਾ ਬਣ ਜੇ, ਕੋਈ ਜਿਹੜਾ ਹੈਗਾ ਉਹਨੂੰ ਕਿਸੇ ਜਿਹੜਾ ਪੰਡਿਤ ਦਾ ਬਣ ਜੇ, ਤਾਂ ਜੋ ਕਿ ਉਹਨਾਂ ਦੀ ਫਿਰਕੂ ਸਿਆਸਤ ਚੱਲਦੀ ਰਹੇ। ਤੁਸੀਂ ਹੁਣ ਦੇ ਜੰਮਿਆਂ ਨੂੰ ਤਾਂ ਸੰਭਾਲ ਨੀ ਰਹੇ, ਉਹਨਾਂ ਨੂੰ ਦੋ ਟੁੱਕ ਟਾਈਮ ਦੀ ਰੋਟੀ ਨੀ ਦੇ ਰਹੇ, ਤੇ ਇਹਦੇ ਵਿੱਚ ਇੱਕ ਹੋਰ ਚੀਜ਼, ਹੁਣ ਜੇ ਤੁਸੀਂ ਦਸ ਨਿਆਣੇ ਦੀ ਗੱਲ ਕਰਦੇ ਹੋ, ਉਹਦੇ ਉੱਤੇ ਸਭ ਤੋਂ ਬੋਝ ਕਿਹਨੂੰ ਪਏਗਾ, ਕਿਹਦੇ ਉੱਤੇ ਪਏਗਾ? ਔਰਤ ਉੱਤੇ ਪਏਗਾ, ਜਿਹੜੀ ਔਰਤ ਦੀ ਸਿਹਤ ਉੱਤੇ ਪਏਗਾ। ਜਿਹਨੇ ਦਸ ਦਸ ਨਿਆਣੇ ਜੰਮਣ ਦੀ ਤੁਸੀਂ ਕਹਿ ਰਹੇ ਹੋ ਕਿ ਇਹ ਜੰਮੇ, ਇਹਦਾ ਮਤਲਬ ਤੁਸੀਂ ਔਰਤ ਨੂੰ ਕੀ ਸਮਝ ਰੱਖਿਆ? ਇਹਦਾ ਮਤਲਬ ਤੁਸੀਂ ਔਰਤ ਨੂੰ ਸਮਝ ਰੱਖਿਆ ਕਿ ਔਰਤ ਦੇ ਸਿਰਫ ਦੋ ਹੀ ਕੰਮ ਆ, ਇੱਕ ਤਾਂ ਉਹਦਾ ਕੰਮ ਬੈਡਰੂਮ 'ਚ, ਕਿਚਨ ਦੇ ਵਿੱਚ, ਬੈਡਰੂਮ ਦੇ ਵਿੱਚ ਉਹ ਬੱਚੇ ਪੈਦਾ ਕਰੇ ਤੇ ਕਿਚਨ ਦੇ ਵਿੱਚ ਉਹ ਜਿਹੜਾ ਰੋਟੀ ਖਾਣਾ ਪੈਦਾ ਕਰੇ। ਸੋ ਇਹਦਾ ਮਤਲਬ ਇਹ ਜਿਹੜੀ ਇਸ ਤਰ੍ਹਾਂ ਦੇ ਜਿਹੜੇ ਕਿਸਮ ਦੇ ਲੋਕ ਨੇ ਨਾ, ਉਹ ਔਰਤ ਨੂੰ ਬਹੁਤ ਛੋਟੀ ਕਰਕੇ ਦੇਖ ਰਹੇ ਨੇ, ਔਰ ਇਹ ਔਰਤ ਲਈ ਵੀ ਖਤਰਨਾਕ ਹੈ ਤੇ ਜਿਹੜਾ ਇਸ ਤਰ੍ਹਾਂ ਦੀ ਸਟੇਟਮੈਂਟ ਆ ਉਹ ਸਾਡੀ ਜਿਹੜੀ ਲੋਕਾਈ ਲਈ ਵੀ ਖਤਰਨਾਕ ਹੈ।
ਸ਼ਿਵਿੰਦਰ ਜੀ ਆਪਕਾ ਬੇਨਤਹਾ ਸ਼ੁਕਰੀਆ। ਆਈ ਵਿਸ਼ ਸ਼ਿਵਿੰਦਰ ਜੀ ਆਪ ਇਸ ਵਕਤ ਕੈਨੇਡਾ ਮੇ ਹੋਤੇ, ਪਾਕਿਸਤਾਨ ਕੇ ਬਹੁਤ ਖੂਬਸੂਰਤ ਸਰਕਾਰ ਨੂਰਨ ਲਾਲ ਜੀ ਇਸ ਵਕਤ ਟੋਰੋਂਟੋ ਮੇ ਮੌਜੂਦ ਹੈ ਤੇ ਸਾਡਾ ਨਾ ਇੱਕ ਪ੍ਰੋਗਰਾਮ ਹੋ ਰਿਹਾ, ਬਲਕਿ ਮੈਂ ਤਮਾਮ ਇੰਡੀਅਨ ਭੈਣਾਂ ਭਰਾਵਾਂ ਨੂੰ ਵੀ ਕਹਿ ਰਹੀ ਹਾਂ, ਹਵੇਲੀ ਗ੍ਰਿਲ ਰੈਸਟੋਰੈਂਟ ਕੀ ਇਹ ਪੇਸ਼ਕਸ਼ ਹੈ, ਮੈਗਾ ਈਦ ਡਿਨਰ, ਔਰ ਨੂਰਨ ਲਾਲ ਜੀ ਮੌਜੂਦ ਹੈ, ਦੀਪਾ ਕਿਰਨ ਖਾਨ ਯਹਾਂ ਮੌਜੂਦ ਹੈ, ਮਜ਼ਹਰ ਰਾਹੀ ਮੌਜੂਦ ਹੈ, ਬਲਕਿ ਮੇਰਾ ਦਿਲ ਚਾਹਤਾ ਸ਼ਿਵਿੰਦਰ ਜੀ ਅੱਜ ਆਪ ਦੋ ਮਿੰਟ ਮੇਰੇ ਸਾਥ ਰਹੇ, ਮੈਂ ਆਪ ਕੀ ਇਨਸੇ ਮੁਲਾਕਾਤ ਕਰਾਤੀ ਹੂੰ। ਆਈ ਵਿਸ਼ ਕਿ ਤੁਸੀਂ ਇਸ ਸ਼ੋਅ ਨੂੰ ਅਟੈਂਡ ਕਰ ਸਕੋ, ਇਟਸ ਸੱਚ ਅ ਬਿਊਟੀਫੁਲ ਸ਼ੋਅ, ਇਟ ਵਿਲ ਬੀ ਵੈਰੀ ਲਾਈਵਲੀ ਐਂਡ ਵੰਡਰਫੁਲ ਸ਼ੋਅ।
ਲੈਂਦੇ ਪੰਜਾਬ ਦੇ ਕਲਾਕਾਰਾਂ ਨਾਲ ਤੁਹਾਡੇ ਨਾਲ ਮੇਰੀ ਜਿਹੜੀ ਰੂਹ ਤੁਹਾਡੇ ਸਦਾ ਨਾਲ ਹੀ ਹੈ।
چلیے جی پہلا تعارف کراتی ہوں آپ کی، میرے ساتھ بہت خوبصورت نورا لال جی یہاں موجود ہیں۔ جناب عالم، ویلکم ٹو دی شو، گڈ آفٹر نون اینڈ ہاؤ آر یو؟
تھینک یو، آئی ایم فائن، آئی ایم ایکسائٹیڈ، ویری ایکسائٹیڈ کہ میں بڑی خوش ہوں آج آ کے، اور ایک سال کے بعد میں نے آپ کو دیکھا۔
کتنی اچھی لگ رہی ہیں آپ، بہت پیاری لگ رہی ہیں۔ نورا لال جی، شیوندر جی میں آپ کو بتانا چاہتی ہوں کہ دیکھیے بعض اوقات میں ایز اے پاکستانی، میرے پاکستانی بھائی بہن پاکستانی ہیلتھ سسٹم کے بارے میں بات کرتے ہیں، ڈونیشنز اس سسٹم میں، جس سسٹم میں میں کینیڈا میں رہ رہی ہوں، یہاں بھی ہاسپٹلز بہت ساری فنڈنگز اینڈ ڈونیشنز پہ چل رہے ہیں۔ یہ ہمارا 21 تاریخ کو شیوندر جی ایک پروگرام ہے، اور یہ یہاں پہ جو ایک اسکاربرو ہیلتھ نیٹورک ہے، اسکاربرو ہیلتھ نیٹورک کے لیے فنڈ ریز کر رہے ہیں، انہوں کا جڑا ایک کیا کہتے ہیں، ایک جو ایک گیون اماؤنٹ ہے وہ دے دیتے ہیں، 100,000 وی ول ریز، جس میں یہ شو بھی ہے، اور میرے خوبصورت پاکستان کے بہترین فنکار یہاں موجود ہیں، مائی پرائڈ، دے آر مائی پرائڈ یہاں پہ موجود ہیں۔ ایکچولی اس فنڈ کی پروسیڈز ول گو 100% ٹوورڈز کاربو ہیلتھ نیٹورک۔ نورا لال جی، شیوندر جی میرے ساتھ ہیں، ونڈرفل جرنلسٹ فرام انڈیا۔ شیوندر جی کس پروونس میں کہاں بیٹھے ہوئے ہیں آپ اس وقت؟
اپنی گل دوبارہ ایک منٹ تھوڑا جا سن
شیوندر جی، میں کہ تسی انڈیا دے کیڑے حصے چ ہو اس وقت؟
اچھا میں پنجاب دی راجدھانی چنڈی گڑھ دے وچ ہاں، ویسے پنجاب دی ایک تاں راجدھانی لاہور
ہے، چنڈی گڑھ،
چنڈی گڑھ، چنڈی گڑھ اتنا خوبصورت ہے نور، میں مجھے جانے کا اتفاق ہوا، اٹس ویری آرگنائزڈ،
میں تو کافی دفعہ گئی،
اگر آپ ایریل ویوز کا دیکھتے ہیں۔ اچھا آپ چنڈی گڑھ گئی ہیں؟
چنڈی گڑھ اینڈ دلی امرتسر،
اچھا
ہمارے بہت بہت بڑا شو ہوا تھا، اس میں سب آدھے پاکستان سے فنکار گئے تھے، آدھے وہاں کے، وہ بھی ہمارا ماشاء اللہ سارے مل کے ہم نے کیا تھا،
بہت اچھا شو گیا،
بہت بڑا شو تھا،
بہت اچھا گیا۔
میں عارفہ جی تو ایک گل دسا، میری نے ایک دوست ہے پاکستانی مول دی، انگلینڈ وچ رہندی ہے، نصرت آباد، تو پیچھے جے آئی سی میرے کول ہو رہے مینوں ملن، تے اونے او دا کہنا سی کہ جڑا چنڈی گڑھ ہے بالکل اسلام آباد لگ رہا، تے جڑا دلی ہے او مینوں لاہور لگ رہا،
اچھا ایک بارڈر ہی ہے ساڈے درمیان، ہور تے کچھ بھی نہیں ہے،
کیا بات،
باقی
سارے بہت پیارے ہیں جی، میجورٹی لوگوں کی بہت اچھی ہے، میجورٹی لوگوں کی بہت اچھی ہے، اور مجھے میرا دل چاہتا ہے کہ شیوندر جی میں آپ کو پکڑ کے لے ہوں، اور آپ یہ 21 تاریخ کا شو ضرور دیکھ سکیں۔
میں ضرور اینو کسی نہ کسی طرح سونا گا جی، تو لگو بندوبست ہوئے، پر میں ایک شکوا ضرور ہے، تسی مینوں آئے ونڈ دتا کہ دیکھو جی ساڈے پاکستانی کلاکار دا شیوندر ہے گا ہندوستان دا، ہندوستان پاکستان کھول کے،
آئی لو یو شیوندر، یو آر
پاکستان کھول کے پنجابی رکھ لیے شبد، ایں دے وچ میں سارے ہی آ جائیں گے،
میری جان، بہت شکریہ شیوندر جی۔ اب دیکھیے جس سے میں آپ کی ملاقات کروانے جا رہی ہوں، اتنا خوبصورت فنکار ہیں یہ بھی, گانا بہت اچھا گاتے ہیں اور اس وقت ٹاک آف دا ٹاؤن ہے. مظہر راہی جی, ہم آپ کو ویلکم کرتے ہیں.
تھینک یو, ویلکم سر, اور شکریہ.
سنا ہے آپ گانا بہت اچھا گاتے ہیں,
یہ لوگوں کی سننے والوں کا ایک پیار ہے, محبت ہے, اور میں شکر گزار ہوں اس پلیٹ فارم پہ مجھے لانے والے چوری لیاقت صاحب کا, جو مجھے کینیڈا میں لے کے آئے. ویسے تو پوری دنیا میں پرفارم کر چکا ہوں, کر رہا ہوں, تو یہ ایک اسپیشلی میں, میرے لیے ایک فخر کی بات ہے کہ ایک تو نیک کام میں حصہ ڈالنے آیا ہوں, اور چوری لیاقت صاحب کی بڑی ایفرٹ ہے مجھے یہاں لے کے آنے میں. تھوڑے مسئلے مسائل تھے میرے کو ویزے کے ساتھ, وہ انہوں نے کلیئر کروایا, سارا کچھ کیا. تو یہ ایک محبت ہے دے میرے سننے والوں کی, اور یہ خاص کر ان کے چوری لیاقت صاحب کی, کو انہوں نے, ان کو اچھا لگا میری آواز اچھی لگی, یا پتہ نہیں کیا.
آپ شیوند جی کو ایک گانا سنا, ہمارے بہت پیارے شیوند جی,
میں ایک میرا بہت سپر ہٹ گانا ہے, میں ان کو ڈیڈیکیٹ کروں گا.
شیوند جی آپ کو ایک گانا ڈیڈیکیٹ کرنے جا رہے ہیں, مظہر راہی جی,
اور پاکستان میں تو بہت ہٹ ہے, انڈیا میں کافی لوگوں نے اس کو
پسند کیا ہے,
پسند کیا اور گایا بھی ہے بہت سنگل.
اچھا چلیے آپ گا کے بتائیے.
نہ پوچھ وے چنا تینوں کنا چاہنے ہاں, نہ پوچھ سجنا تینوں کنا چاہنے ہاں, جن ستایا سمانا دی اونچائی, جن ستایا سمانا دی اونچائی, اسی تینوں اینا چاہنے ہاں, اسی تینوں اینا چاہنے ہاں, جن جاگی اتے وس دی خدائی, اسی تینوں اینا چاہنے ہاں, اسی تینوں اینا چاہنے ہاں, کنڈا وی جے چوبے تینوں پیڑ سانوں ہوندی اے, اکھیاں تو یولے ہوئے جند ساڈی روندی اے, ہائے کنڈا وی جے چوبے تینوں پیڑ سانوں ہوندی اے, اکھیاں تو یولے ہوئے جند ساڈی روندی اے, ہے سمندراں دی جن گہرائی, اسی تینوں اینا چاہنے ہاں,
کیا بات ہے,
اسی تینوں اینا چاہنے ہاں.
ان کا نام ہے مظہر, مظہر ان کا نام ہے, مظہر راہی ان کا, مظہر راہی, مظہر راہی حسین ان کا نام ہے. شیوندر جی دیکھیے کتنا پیارا گانا آپ کو ڈیڈیکیٹ کیا.
بالکل, میں تو یہ سوچ رہا تھی, میں نے 84 اپنے آپ کل کی, کاش میں پترکار دی جگہ میں کوئی گاؤن والا ہوں.
کتنے پیارے ہیں آپ شیوندر جی. شیوندر جی مجھے آپ ایک بات بتائیے گا کہ کیا انڈیا میں بھی لڑکے فیشن ویشن کرتے ہیں؟
ہاں کردے نہیں, اچھا میں فیشن کردے نہیں, میں اپنے سمے چ کردا رہا, پر میں چھتی بڈھا ہو گیا کیونکہ پترکار تھوڑا زیادہ سیاڑا بڈھا ہو جاندا, حالے میری عمر پاویں بڈھے والی نہیں ہے
گی. تو سر جی تسی اے کہہ نہیں سکدے کیونکہ ساڈے بابا جی نے اپنا گرداس مان جی انہاں دے اسپیشل کیا خاص کر جڑے اپنے آپ نوں سمجھ دے نے, ہوندے نہیں ایویں سمجھ لیندے نے, تو انہاں اس واسطے کیا کہ دل ہونا چاہیے جوان عمران کی رکھیا.
کیا بات ہے, دل ہونا چاہیے.
گل پتا کی ہے, میں تھانوں بڑی دلچسپ گل دسا عارفا جی, مینو نا جڑے گاؤن والے نے وہ انڈیا نالوں زیادہ نا پاکستان دے پسند نے, چاہے وہ نور جہاں دی گل کریے, چاہے عنایت حسین پٹی دی گل کریے, ایون میں میرے دوست بھی ہستے ہوندے نے کہ پنجابی فلماں تو انڈین پنجاب دیاں گھٹ دیکھیاں جنیاں کہ لہندے پنجاب دیاں دیکھیاں, ایون کرتاب سنگھ تو شروع کر لو.
شیوندر جی میرے سامنے بیٹھے ہوئے ہیں مظہر راہی, میرے سامنے نورن لال جی بیٹھی ہوئی ہیں, نورن لال جی نے تو جیولری بڑی پیاری پہنی ہوئی ہے, مگر اس کو مظہر راہی کو جب میں دیکھ رہی تھی, مطلب واٹ اے چانس. اور ماجد جمال ہمیشہ میرے ساتھ جو ایسوسیٹ ہیں جناب ماجد جمال صاحب, وہ کہتے ہیں نہیں لڑکے فیشن فیشن کم کرتے ہیں. آپ دیکھیں کالی مونچھیں اور کالی مونچھوں کے اوپر لال रंग आ रहा है. मतलब ये व्हाट डिड यू डू बाय द वे. मुझे मुझे अपनी जवानी हमें याद आती है. अनुरा जी आपको भी है, यानी अब तो खैर हमने तो आप तो अब आप आपको भी वो जमाना था कि बाल लंबे हुआ करते होते थे और हम क्या किया करते थे, बालों में मेहंदी लगाया करते थे. और वो जो हम मेहंदी लगाया करते थे उस जमाने में, काले स्याह बाल और जो हम मेहंदी लगाते थे उस मेहंदी में वो उसका डार्क कलर नहीं नहीं अच्छा वो मेहंदी हम बनाया भी खास करते थे उसको बनाने के लिए, उसको चाय के पानी चाय की पत्ती उसमें इमली डलती थी, चाय की पत्ती डलती थी और उसमें ये क्या कॉफी की कॉफी कॉफी डालते थे. फिर उसके बाद उसमें जब सर पे लगाया जाता अंडा डाला जाता था, दही डाला जाता था. तो मुझे
उसको फिर पका लेते थे.
नहीं 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 अच्छा मुझे याद है. तो एक दफा क्या हुआ कि हम हालांकि मैं कम ही ट्रेवल किया, तो एक दफा हम बस में बैठ गए. तो वो मेरे तो घर हमेशा से मैंने चुटिया बनाई, तो वो हमारे साथ एक लड़की थी तो उसने उसके बाल खुले हुए थे. अब वो जो लड़के भी बसों में हुआ करते होते थे तो वो कहने लगे कि बाल इतने सिल्की थे उड़ रहे थे, तो उसने कहा जुए उड़ उड़ के आ जाएंगे. तो मुझे याद है कि वो काले बालों में जब वो मेहंदी लगाई जाती थी तो सूरज की रोशनी पड़ती थी ना तो रेड शाइन आया करती होती थी.
मैंने कुछ ये की है बल्कि मूछें मेरी बहुत ब्लैक है.
अच्छा
तो मैंने उसको मैंने बोला बल्कि अपनी वाइफ को मैंने कहा आप बादशाह डाई करते हो तो मैं ये मूछे बहुत ब्लैक कैसे करूं. कहते जी पहले इसको कट करें, को कलर लगाएं ऊपर, वो कट करेगा जैसे ब्लीच नुमा कुछ चीज, फिर उसके ऊपर आप करेंगे तो फिर आएगा.
अच्छा बड़ा स्टाइलिश आपने अपने आप को बनाया हुआ. मजर रही नूरा लाल जी. नूरा लाल जी आप भी मेरे साथ हैं, दीपा किरण से भी मैं बात करती हूँ. और दीपा जी हम आपको खुश आमदीद कहती हैं, कैसे हैं आप?
थैंक यू सो मच, मैं बिल्कुल ठीक हूँ, आप कैसी हैं?
आप तो मुझे छुपके ही बैठ गई, आई कैंट सी यू. दीपा जी आप क्या पेश करेंगे?
मैं वैसे तो उर्दू पंजाबी दोनों ही सॉन्ग्स गाती हूँ.
हाँ गाना भी गाना आता है?
जी जी बिल्कुल सिंगर हूँ.
मुझे ये बताइएगा मजर देखिए शिवेंद्र जी ताड़ी बीवी नाराज होंगी होगी, तुम किवें मनांदे हो?
ईद दी गल करो दिवाली दी.
नहीं नहीं तुसी अपनी बीवी नू जेड़ी ताड़ी बेगम है.
अच्छा अच्छा ओके ओके एक्चुअली बीवी दी गल चल रही थी, वो बड़ा अच्छा खतरनाक सवाल पूछ लिया तुसी.
अच्छा
एक्चुअली असल में ना आरफा जी साडे असी दोवें इक जेड़े हैगे ओ साडी प्रेम ब्याह सीगा, लव मैरिज सी साडी.
अच्छा
जी रोस ना मतलब बोता होया
मनांदे हन मेरे से अन कर मेरी जान सजना एक दिन छड़ जाना है जहान सजना.
हाय कितनी प्यारी आवाज है.
कोई अपना होवे ते दुख सुख वंडदा, कोई अपना होवे ते दुख सुख वंडदा, किसे गैर उते करी की मान सजना, कदी साडा वी ते बन मेहमान सजना, एक दिन छड़ जाना है जहान सजना.
मुझे ये बताइएगा आईलैशेस आपकी अपनी है, कितनी खूबसूरत है आप?
जी अपनी है.
कितनी खूबसूरत आई लैशेज हैं आप. नो आप जस्ट लुक एट हर आई फ्लैशेज, शी हैज ब्यूटीफुल आई लैशेज, यू हैव ब्यूटीफुल ब्यूटीफुल एंड यू हैव ब्यूटीफुल वॉइस.
आप ही ज्यादा ना करो फिर वो बरसम तंग करेगी. आप
बहुत माशाल्लाह शुरू तो ही और पहले भी आए, बड़ा प्यार बड़ी मोहब्बत
माशाल्लाह
उनकी शख्सियत इतनी प्यारी है. मोहब्बत ही तो दोबारा खींच के
मैं सिद के जाऊं. अच्छा नूरा जी मुझे ये बताइएगा कि पहले मैं मजर से पूछूंगी. मजर मुझे पता है आदमी इतने अच्छे नहीं होते.
कोशिश कर लाने
का. मेरा बेटा जेड़े स्कूल च पढ़दा है ना उदी एक टीचर गोरी है ते उनदा हस्बैंड जेड़ा है ना ओ देसी है. एंड उन्ने की कीता के टीचर मेरे बेटे नु समझा रही थी डोंट बी अ रेगुलर हस्बैंड लाइक मतलब जैसे बात कर रही थी तो उसने कहा नो नो पाकिस्तानी मैन आर बेटर. उसने कहा नो 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 पाकिस्तानी इंडियन सारे के सारे आदमी जो है ना ये दे आर नॉट दे आर वेरी स्ट्रिक्ट हस्बैंड. मुझे बताइएगा कि आप अपनी बीवी को कभी नाराज हो जाए तो कैसे मनाते हैं?
कमजोरी राम नाल जिस ज्यादा हो तो राम नाल कहो जी बेगम सभा हो शॉपिंग कर चलिए शॉपिंग बस उन्होंने कपड़े दो चार जुड़े लैके दो उन्होंने प्यार ना खलूस ना मोहब्बत ना बोलो तो बीवियां तो एडिया अच्छी होती बेचारियां.
बीवियां एक तो ज्यादा ने
ਯਾਨੀ ਕਿ ਇੱਕ ਬੀਵੀ ਹੈ ਮੈਂ ਕਹਿੰਦਾ ਕਿ ਮੈਂ ਮੀਨਸ ਕਿ
ਹੀ ਵਾਟ ਹੀ ਸੈਡ ਹੀ ਗਾਟ ਕਾਟ
ਯਾਨੀ ਕਿ ਮੈਂ ਕਿਹਾ ਬੇਗਮਾਤ ਇਤਨੀ ਅੱਛੀ ਹੋਤੀ ਹੈ ਕਿ ਬੇਗਮ ਅੱਛੀ ਹੋਤੀ ਹੈ ਇੱਕ ਮੈਂ ਅਗਰ ਮੈਂ ਆਪਣੀ ਬਾਤ ਕਰੂੰ ਮੈਂ ਸਭ ਕੀ ਬਾਤ ਕਰ ਰਹਾ ਹੂੰ
ਨਾ
ਕਿ ਮੈਂ ਸਭ ਕੋ ਕਹਿ ਰਹਾ ਹੂੰ ਆਪ ਇਨਵੋਲਵ ਕਰਕੇ ਕਰ ਰਹਾ ਹੂੰ ਆਪਣੇ ਸਾਥ ਕਿ ਅਗਰ ਉਨਕੋ
ਪਿਆਰ ਸੇ ਅਗਰ ਆਪਕੀ ਆਫੀਸ਼ੀਅਲ ਵੀ ਇੱਕ ਬੀਵੀ ਹੈ ਅਨਆਫੀਸ਼ੀਅਲ ਵੀ ਇੱਕ ਬੀਵੀ ਹੈ
ਨਹੀਂ ਇੱਕ ਹੀ ਹੈ ਅੱਛਾ ਇੱਕ ਯਾਨੀ ਜਿਵੇਂ ਇੱਕ ਹੀ ਹੋਤੀ
ਨੂਰਲਾ ਜੀ
ਜੀ
You sing so beautiful. Allah Ta'ala ne aapke gale mein kya khoobsurat awaaz di hai. Beautiful vocal cords. Mujhe ye bataiye ki aap kaun sa gana akele mein bazookat insaan gaata hai
badi tanhai mein aur badi
haan kaun sa gana gaati hai
haan aise hi main aapko Bhule Shah Sarkar ke do bol sunati
hoon please
मक्के गया गल मुक देना ही मक्के गया गल मुक देना ही पावे सौ सौ गोते खाइए गया गया ओ गल मुक देना ही पावे सौ सौ पंद पढ़ाइए बुल्ले शाह